ਕਲਗੀਧਰ ਅੰਤਰਯਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਅਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਅਤੇ ਹੁਸੈਨ ਖਾਂ ਬੜਾ ਵੱਡਾ ਦਲ ਲੈ ਕੇ ਚੜ੍ਹ ਕੇ ਆਇਆ, ਪਰ ਰਸਤੇ ਵਿੱਚ ਰਾਜੇ ਗੋਪਾਲ ਚੰਦ ਗੁਲੇਰੀਏ ਨਾਲ ਇਹਦਾ ਭੇੜ ਹੋ ਗਿਆ। ਹਾਲਾਂਕਿ ਸਤਿਗੁਰਾਂ ਵੱਲੋਂ ਭੇਜੇ ਭਾਈ ਸੰਗਤੀਆ ਸਿੰਘ ਜੀ ਨੇ ਵਿੱਚ ਪੈ ਕੇ ਇਹਨਾਂ ਦਾ ਫੈਸਲਾ ਕਰਾਇਆ ਸੀ, ਪਰ ਕਿਰਪਾਲ ਕਟੋਚੀਆ ਅਤੇ ਭੀਮ ਚੰਦ ਆਪਣੀ ਕਸਮ ਤੇ ਪੱਕੇ ਨਹੀਂ ਰਹੇ। ਧਰਮ ਤੋਂ ਡੋਲ ਕੇ ਇਹਨਾਂ ਨੇ ਹਮਲਾ ਕੀਤਾ, ਪਰ ਹੁਣ ਧਰਮੀ ਦੀ ਜਿੱਤ ਗੁਰੂ ਸਾਹਿਬ ਨੇ ਕਰਾਣੀ ਸੀ। ਰਾਜੇ ਗੋਪਾਲ ਚੰਦ ਦੀ ਰਣ ਦੇ ਮੈਦਾਨ ਵਿੱਚ ਫਤਿਹ ਹੋਈ, ਹੁਸੈਨ ਖਾਂ ਵੀ ਮਾਰਿਆ ਗਿਆ, ਕਿਰਪਾਲ ਕਟੋਚੀਆ ਵੀ ਮਾਰਿਆ ਗਿਆ। ਇਹਦੇ ਦੋ ਬੜੇ ਵੱਡੇ ਜਰਨੈਲ ਸਨ, ਹਿੰਮਤ ਤੇ ਕਿੰਮਤ, ਉਹ ਵੀ ਮਾਰੇ ਗਏ। ਇੱਧਰ ਸਤਿਗੁਰੂ ਜੀ ਦੇ ਸੇਵਕ ਭਾਈ ਸੰਗਤੀਆ ਸਿੰਘ ਜੀ ਵੀ ਲੜਦਿਆਂ ਸ਼ਹੀਦ ਹੋ ਗਏ, ਪਰ ਜੰਗ ਦੇ ਵਿੱਚ ਫਤਿਹ ਰਾਜੇ ਗੋਪਾਲ ਚੰਦ ਦੀ ਹੋਈ। ਤੋ ਰਾਜਾ ਗੋਪਾਲ ਚੰਦ ਜੰਗ ਜਿੱਤਣ ਤੋਂ ਬਾਅਦ ਸਿੱਧਾ ਆਨੰਦਪੁਰ ਸਾਹਿਬ ਆਇਆ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ। ਮਹਾਰਾਜ ਜੀ ਨੇ ਵੀ ਬੜੀ ਕਦਰ ਕੀਤੀ, ਆਖਿਆ ਤੂੰ ਸੂਰਮਿਆਂ ਵਾਂਗੂ ਲੜ ਕੇ ਆਇਆ, ਕਾਇਰਾਂ ਤੇ ਗੀਦੀਆਂ ਵਾਂਗੂ ਹੁਸੈਨ ਖਾਂ ਦੀ ਅਧੀਨਗੀ ਨਹੀਂ ਪ੍ਰਵਾਨ ਕੀਤੀ। ਤੋ ਰਾਜੇ ਗੋਪਾਲ ਚੰਦ ਨੂੰ ਸਤਿਗੁਰਾਂ ਨੇ ਸਿਰੇ ਪਾਉ ਦੇ ਕੇ ਗੁਰੂ ਘਰੋਂ ਵਿਦਾ ਕੀਤਾ। ਇੱਧਰ ਮਾਤਾ ਜੀਤੋ ਜੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਦੂਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ, ਕਿਉਂਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਸੀ। ਉਸ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਤੋ ਮਾਤਾ ਜੀਤੋ ਜੀ ਦੀ ਕੁੱਖ ਤੋਂ ਦੂਸਰੇ ਪੁੱਤਰ ਦਾ ਜਨਮ ਹੋ ਰਿਹਾ ਅਤੇ ਗੁਰੂ ਸਾਹਿਬ ਦੇ ਤੀਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ। ਤੋ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਬੜੇ ਆਨੰਦ ਅਤੇ ਖੁਸ਼ੀਆਂ ਮਨਾਈਆਂ ਗਈਆਂ, ਮੰਗਲਾਚਾਰ ਕੀਤੇ ਗਏ। ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਦੁਸ਼ਮਣ ਆਇਆ ਸੀ ਚੜ੍ਹ ਕੇ ਹੁਸੈਨ ਖਾਂ, ਪਰ ਉਹ ਗੁਰੂ ਘਰ ਤੱਕ ਨਹੀਂ ਪਹੁੰਚ ਸਕਿਆ, ਰਸਤੇ ਵਿੱਚ ਹੀ ਲੜ ਕੇ ਗਲ ਕੇ ਮਰ ਗਿਆ। ਇਸ ਕਰਕੇ ਅਸੀਂ ਆਪਣੇ ਇਸ ਤੀਸਰੇ ਸਾਹਿਬਜ਼ਾਦੇ ਦਾ ਨਾਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਰੱਖਦੇ ਹਾਂ। ਤੋ ਸਤਿਗੁਰੂ ਜੀ ਨੇ ਆਪਣੇ ਤੀਸਰੇ ਪੁੱਤਰ ਦਾ ਨਾਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਰੱਖਿਆ ਹੈ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆ ਨਿਧ ਅੰਤਰਯਾਮੀ ਸਤਿਗੁਰੂ ਜੀ ਦੇ ਘਰ ਵਿੱਚ ਖੁਸ਼ੀਆਂ ਦੇ ਸਮਾਗਮ ਹੋਏ ਨੇ। ਤਿੰਨੋਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਹੋ ਰਹੀ ਹੈ, ਪਾਲਣਾ ਹੋ ਰਹੀ ਹੈ। ਆਓ ਜੋ ਗੁਰੂ ਘਰ ਦੇ ਹੋਰ ਉਤਸ਼ਾਹ ਹਨ, ਉਹ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਸ਼੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਦੀ ਦੂਸਰੀ ਰੁੱਤ ਦਾ ਇਹ ਅਖੀਰਲਾ ਅੰਸੂ ਹੈ, 50ਵਾਂ ਅੰਸੂ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ
ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿ ਗੁਰੂ ਸਾਹਿਬ ਜੀ, ਦੋਹਰਾ ਸ਼੍ਰੀ ਕਲਗੀਧਰ ਅਨੰਦਪੁਰ ਬਿਲਸਤ ਬਹੁਤ ਬਿਲਾਸ।
ਗੁਰੂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਨੇਕ ਪ੍ਰਕਾਰ ਦੇ ਆਨੰਦ ਮਾਣ ਰਹੇ ਨੇ, ਅਨੇਕ ਤਰ੍ਹਾਂ ਦੇ ਬਿਲਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ।
ਜਿਤ ਕਿਤ ਤੇ ਬਹੁ ਗੁਣੀ ਨਰ, सुन जासे आवत पास।
कितों हर पास्यों बड़े बड़े गुनी बड़े बड़े विद्वान वो चल के सतगुरु गुरु कलगीधर जी को आउंदे ने और सतगुरां दा जस सुन के महाराज जी की महिमा सुन के गुरु गोबिंद सिंह साहब विद्वाना दी कविया की कदर करते ने यह सुन के बड़े बड़े विद्वान कवि बड़े बड़े विद्वान विद्यावान जड़े हैं वह चल के महाराज सच्चे पातशाह के चरणा विच श्री आनंदपुर साहब आउंदे हैं।
चौपाई चौकुंटन ते दूर के नेरे
चारा दिशावां विचों भावे कोई दूर है ते भावे कोई नेड़े है
होए किसु गुण बिखे बडेरे
इहदे विच भी कोई वधीक गुण हुंदा है कोई विद्वान हुंदा है भावे ओह दूर तो है भावे नेड़े तो है जिहदे विच भी कोई गुण है हुनर है विद्वता है किसे अंदर कविता रचन की विद्या है किसे अंदर संस्कृत की विद्या है कोई फारसी की विद्या जानता है कोई अरबी समझदा जानता है इस तरह वखो वखरियां भाषावां दे भी बड़े बड़े विद्वान हन ते जेड़ा कोई भी विद्वान नेड़े होवे भावे दूर होवे जेदे विच भी कोई गुण है विद्या है
एक तो दर्ब लाल सा तरे
सुभाविक है विद्वाना दा जेड़ा गुजारा है वह तो अपनी विद्या दे आसरी होना है उन्होंने अपनी विद्या प्रगट करनी है बदले च जेडे रुपये पैसे मिलने ने उहदे नाल उन्होंने अपना ते अपने परिवार का गुजारा करना है तो इस करके बहुत सारे जेडे विद्वान ने अपने मन विच धन की लालसा रख के गुरु गोबिंद सिंह साहब जी खुल दिली नाल उदारता दे नाल विद्वाना नू माया दे गफे वरतौंदे ने इस करके सुन के बड़े बड़े विद्वान धन की लालसा रख के भी सतगुरां कोल आउंदे हन।
दुतिये गुर दर्शन मुद्ध तरे
दूजा उन्हां दे मन विच इस गल दी खुशी एक तां सतगुरां कोलों माया मिलेगी दूजा उन्हां दे मन विच इस गल दी भी खुशी है कि जाके सतगुरु गुरु गोबिंद सिंह साहब दे दर्शन करांगे महाराज जी दे दर्शनां दा आनंद प्राप्त होवेगा सतगुरां दे दीदार प्राप्त होणगे इस गल दी भी उन्हां सिखां दे विद्वानां दे मन विच खुशी है।
पावै सोज पसारे जस को
विद्वान सतगुरां कोल चल के आउंदे ने महाराज जी दे कोलों बड़ा साज समान प्राप्त करदे ने बहुत सारियां रस्तां बस्तां होर बहुत सारी माया सोहणे गहणे वस्त्र विभूखण महाराज जी दे कोलों प्राप्त करदे ने और फिर ओह सतगुरां दा सुजस पसारदे ने गुरु गोबिंद सिंह साहब जी सच्चे पातशाह जी दा जस करदे हन।
त्यों त्यों आए सुनावै रस को
आके बड़े बड़े सोहने रसा विच रचियां होईयां जिहड़ियां कवितावां ने नौ रस हुंदे ने ना कविता दे वीर रस है भयानक रस है रुद्र रस है बीभत्स रस है शिंगार रस है तो इहो जिहड़े रस ने उन्हां रसा दे विच कवितावां उचारण करदे कोई वीर रस दे विच कविता रच के लियाउंदा महाराज जी नूं सुणाउंदा कोई शिंगार रस दे विच कविता रच के लियाउंदा उह सुणाउंदे ने कोई बीभत्स रस कोई भयानक रस कोई रुद्र रस कोई इन्हां रसां दे नाल मिली जुली कविता भी उचारण करके लिया के महाराज जी नूं सुणाउंदे ने तो इस प्रकार दे नाल हास रस दीआं भी बहुत सारियां कवितावां हुंदियां तो इस प्रकार दे बहुत सारे रसां दे विच कवितावां उचारण करके आ के सतगुरु दसवें पातशाह जी महाराज जी नूं सुणाउंदे हन।
पूरब दक्षण पच्छम उत्तर
पूरब दक्षण दक्षण दिशा ते फिर पच्छम दिशा
पंडित करत प्रश्न दे उत्तर
दिशा इन्हां चारां दिशावां विचों बड़े बड़े विद्वान पंडित गुरु साहब जी कोल आउंदे ने और कई पंडित आके सतगुरां नाल चर्चा भी करदे ने महाराज जी कोल आके प्रश्न करदे ने सवाल करदे ने और सतगुरु दसवें पातशाह जी महाराज जी उन्हां पंडितां विद्वानां वल्लों कीते गए जिहड़े प्रश्न ने उन्हां प्रश्नां दा सतगुरु जी उत्तर देंदे हन।
कविता काव बनावे जोई।
बड़े बड़े सुंदर ढंग दे नाल कविता उचारदे ने, बड़ी सोहनी कविता गायन करदे ने महाराज जी दे चरणा विच।
नवरस सहित विभूखन कोई।
कवितावां दा जेड़ा विभूषण गहना है वह नौ रस ने। कविता दा काव दा जेड़ा शिंगार, कविता दा जेड़ा रस, नौ रस ने जेड़े वह शिंगार हन, गहने हन। ते उना नौ रसां दे विच कवितावां जेड़े ने कविता आ के गायन करदे ने कवि जन।
सो आए चल सत गुर द्वारे,
जेड़े कवितावां दे रस विच नौ रसां दे विच कवितावां रचदे ने ਉਹ ਚੱਲ ਚੱਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਨੇ। ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ।
ਰੁਚਰ ਕਵਿਤ ਬਣਾਏ ਉਚਾਰੇ,
ਬੜੇ ਬੜੇ ਸੋਹਣੇ ਰੁਚਰ ਸੁੰਦਰ ਕਵਿਤ ਛੰਦ, ਅਨੇਕਾਂ ਪ੍ਰਕਾਰ ਦੇ ਛੰਦ ਰਚ ਰਚ ਕੇ ਆ ਕੇ ਮਹਾਰਾਜ ਜੀ ਨੂੰ ਸੁਣਾਉਂਦੇ ਹਨ।
ਸੁਣ ਪ੍ਰਸੰਨ ਹੋਏ ਦੇ ਧਨ ਰਾਸ,
ਸਤਿਗੁਰੂ ਜੀ ਉਹਨਾਂ ਵਿਦਵਾਨਾਂ ਕਵੀਆਂ ਕੋਲੋਂ ਕਵਿਤਾ ਸੁਣ ਕੇ ਬਦਲੇ ਵਿੱਚ ਉਹਨਾਂ ਨੂੰ ਮਾਇਆ ਬਖਸ਼ਦੇ ਨੇ। ਅੱਗੇ ਉਹ ਕਥਾ ਆਉਣੀ ਵੀ ਹੈ ਜਿੱਥੇ ਕਵੀਆਂ ਦੇ ਪ੍ਰਸੰਗ ਆਉਣੇ ਨੇ, ਉਹਨਾਂ ਨੇ ਕਵਿਤਾਵਾਂ ਉਚਾਰਨੀਆਂ ਨੇ ਤੇ ਉਹਨਾਂ ਦੀਆਂ ਕਵਿਤਾਵਾਂ ਵੀ ਭਾਈ ਸੰਤੋਖ ਸਿੰਘ ਜੀ ਹੋਣਾ ਨੇ ਲਿਖੀਆਂ ਨੇ। तो कहिंदे बड़े बड़े सुंदर छंद उचार के जदों सतगुरां नूं सुणाउंदे ने महाराज जी सुन के प्रसन्न हुंदे ने। कदरशनासी ने ना महाराज जी वर्गा कोई विद्वान कवि नहीं है, तो सतगुरु जी इन्हां आए हुए कवियां की कदर पहचानदे ने, विद्वानां की कदर करदे ने। जिहड़ा कोई विद्वान आउंदा उहदी कदर करदे ने। तो कलगीधर पातशाह जी महाराज जी कविता सुन के फिर उहनां दीआं चोलियां धन नाल भर दिंदे ने, क्योंकि विद्वान आर्थिक पक्ष तो जितने मजबूत होणगे उतनी उसारू सोच दे नाल वह प्रचार ते प्रसार कर सकते हैं। आम करके खालसा जी विद्वाना की बेकदरी जिहड़ी है वह ज्यादा हुंदी है समाज विच। जिहड़ा कोई विद्वान पुरुष है उहदा कोई भाई मां कवि भाई संतोख सिंह जी जिन्हां ने इतिहास लिखिया है पहला बड़ी भारी वड्डी उन्हां दी बेकदरी भी हुंदी रही। घर दे विच रुजगार नहीं सी, रोटी भी पकनी औखी सी। भाई साहब जदों कैंथल कैंथल आउण तों पहला बूड़िए नगर च रहे ने, जगादरी यमुना नगर दे पास, उत्थे बड़ा गरीबी दा समा भाई साहब ने कट्टिया। इहदा बाद विच कैंथल दे राजे उदय सिंह होणा नूं जां पटियाले दे राजे, पहला पटियाले भाई साहब आए संतोख सिंह जी, ते पटियाले उन्हां दा मन नहीं लगा ते इत्थों फिर वह कैंथल चले गए सन। उदय सिंह राजा कैंथल उन्हां नूं लै गया सी, फिर बंदर बड़ी सुंदर हवेली दित्ती, उत्थे भाई साहब नूं रख के गुरु साहब का इतिहास लिखवाया। तो फिर वह बड़े सोहने ढंग नाल सारा इतिहास गुरु साहब का लिख गए। जे उन्हां दे मन च यही फिक्र रहिंदा कि मेरा परिवार किवें पलेगा, रोजी रोटी का प्रबंध किवें होवेगा, फिर वह शायद इन्ना इतिहास लिख ना सकते। तो विद्वान जेड़े ने आर्थिक पक्ष तो जेड़े ने मजबूत होने चाहिए ने। तो गुरु गोबिंद सिंह साहब जी महाराज जी आए हुए विद्वाना नू खुली माया प्रदान करते ने, खुली माया उन्हां दीआं चोलियां विच पा के भरदे हन।
सादर नित राखत गुर पास,
और बड़े सत्कार नाल बहुत सारे विद्वाना नू सतगुरु जी अपने कोल भी रखते ने। कई कवि 52 कवि तो महाराज जी के मुख कवि सी, उहदे तो इलावा होर भी कई कवि ते विद्वान सी। तो सतगुरु जी बड़े विद्वानां नूं अपने कोल सत्कार दे के, उहनां दा बनदा सत्कार दे के उहनां नूं अपने कोल रखदे ने।
केशव दास हो तो कवि जोए,
एक भाई केशव दास नाम दा बड़ा विद्वान कवि होया है जो बहुत विद्वान कवि सी।
पयो बुंदेल खंड मैं सोए,
बुंदेल खंड दा जेड़ा इलाका है उत्थों दे रहण वाले सन केशव दास जी। बड़े विद्वान, बड़े बड़े ग्रंथ इन्हां ने लिखे ने, ते बड़े विद्वान केशव दास बुंदेल खंड दे रहण वाले सन।
तिसको पुत्र कुवर है नामो,
केशव दास जी दा एक पुत्र सी उहदा नां सी कुवर। ਉਹਦਾ ਨਾਂ ਸੀ ਕੁਵਰ। ਕੁਵਰ ਨਾਮ ਦਾ ਇਹ ਬੜਾ ਵਿਦਵਾਨ ਕਵੀ ਸੀ।
ਸੋ ਪੀ ਰਚਤ ਗਿਰਾਇਆ ਬੇਰਾਮੂ,
ਜਿਹੜਾ ਕੁਵਰ ਨਾਮ ਦਾ ਕਵੀ ਸੀ ਇਹ ਵੀ ਬੜੀ ਸੁੰਦਰ ਰਚਨਾ ਰਚਦਾ ਸੀ, ਬੜੀ ਸੋਹਣੀ ਕਵਿਤਾ, ਬੜੇ ਸੋਹਣੇ ਛੰਦ ਇਹ ਵੀ ਉਚਾਰਨ ਕਰਦਾ ਸੀ, ਬਣਾਉਂਦਾ ਸੀ।
ਤੁਰਕ ਕਰਨ ਨਵ ਰੰਗ ਚਿਤ
ਚਯੋ, ਰੰਗੇ ਨੂੰ ਪਤਾ ਲੱਗਾ ਕਿ ਜਿਹੜਾ ਕੋਇਰ ਨਾਮ ਦਾ ਵਿਦਵਾਨ ਕਵੀ ਆ ਉਹ ਹਿੰਦੂਆਂ ਵਿੱਚ ਹੈ, ਬੜਾ ਵਿਦਵਾਨ ਪਰ ਹਿੰਦੂਆਂ ਵਿੱਚ। ਔਰੰਗਜ਼ੇਬ ਨੇ ਆਖਿਆ ਇਹਨੂੰ ਮੁਸਲਮਾਨ ਬਣਾਓ, ਏਡਾ ਵੱਡਾ ਵਿਦਵਾਨ ਕਵੀ ਹਿੰਦੂਆਂ ਚ ਕੀ ਕਰਦਾ, ਇਹਨੂੰ ਤਾਂ ਮੁਸਲਮਾਨ ਹੋਣਾ ਚਾਹੀਦਾ। ਸਾਡੇ ਇਸਲਾਮ ਧਰਮ ਚ ਜਿੰਨੇ ਵਿਦਵਾਨ ਹੋਣਗੇ, ਜਿਹੜੇ ਪੰਥ ਦੇ ਵਿੱਚ ਜਿਹੜੇ ਮਤ ਵਿੱਚ ਜਿੰਨੇ ਜ਼ਿਆਦਾ ਵਿਦਵਾਨ ਉਹ ਮਤ ਓਨਾ ਹੀ ਜ਼ਿਆਦਾ ਚੜ੍ਹਦੀ ਕਲਾ ਚ ਜਾਂਦਾ। ਔਰੰਗਜ਼ੇਬ ਦੀ ਇਹ ਸੋਚ ਸੀ, ਉਹਨੇ ਆਖਿਆ ਕਿ ਇਹਨੂੰ ਆਪਣੇ ਦੇ ਨਾਲ ਇਹਨੂੰ ਆਪਣੇ ਇਸਲਾਮ ਧਰਮ ਦੇ ਵਿੱਚ ਲੈ ਕੇ ਆਈਏ। ਉਹ ਇਸ ਕਵੀ ਕੁਵਰ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ।
ਗੁਣੀ ਅਦਕ ਹਿੰਦੂਆਂ ਮੈਂ
ਕਹਿਣ ਲੱਗਾ ਵੀ ਹਿੰਦੂਆਂ ਵਿੱਚ ਏਡਾ ਵੱਡਾ ਗੁਣੀ, ਏਡਾ ਵੱਡਾ ਵਿਦਵਾਨ, ਉਹ ਵੀ ਹਿੰਦੂਆਂ ਦੇ ਵਿੱਚ, ਹਿੰਦੂਆਂ ਵਿੱਚ ਤਾਂ ਏਡਾ ਵੱਡਾ ਵਿਦਵਾਨ ਗੁਣੀ ਨਹੀਂ ਹੋਣਾ ਚਾਹੀਦਾ।
ਜਬੈ ਕੁਵਰ ਸੁਧ ਇਸ ਬਿਦ ਪਾਈ,
ਕਹਿੰਦਾ ਇਹਨੂੰ ਮੁਸਲਮਾਨ ਬਣਾਓ, ਪਰ ਉਧਰ ਕੁਵਰ ਕਵੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਉਹਦੇ ਕੋਲੇ ਗੱਲ ਪਹੁੰਚ ਗਈ। ਉਹਨੇ ਜਦੋਂ ਇਹ ਗੱਲ ਸੁਣੀ,
ਤਿਆਗ ਦੇਸ਼ ਕਰ ਗਇਓ ਪਲਾਈ,
ਉਹਨੇ ਆਪਣਾ ਘਰ ਹੀ ਛੱਡ ਦਿੱਤਾ। ਉਹ ਦੇਸ਼ ਬੁੰਦੇਲਖੰਡ ਦਾ ਰਹਿਣ ਵਾਲਾ ਸੀ, ਉੱਥੋਂ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਦੌੜ ਗਿਆ ਕਿ ਮੇਰਾ ਧਰਮ ਤਬਦੀਲ ਕਰਾਉਣਗੇ, ਮੈਂ ਹਿੰਦੂ ਧਰਮ ਦਾ ਧਾਰਨੀ ਆ, ਮੇਰਾ ਧਰਮ ਬਦਲਣ ਦਾ ਯਤਨ ਕਰਨਗੇ। ਉਹ ਸੁਣ ਕੇ ਉੱਥੋਂ ਦੌੜ ਪਿਆ ਕਿ ਮੈਂ ਨਾ ਘਰ ਮਿਲਾਂਗਾ ਨਾ ਹੀ ਇਹ ਮੈਨੂੰ ਮਿਲਣਗੇ।
ਰਿਦੇ ਵਿਚਾਰੇ ਉਹ ਬਸਨ ਸਥਾਨ,
ਜਿਹੜਾ ਕੁਵਰ ਸੀਗਾ ਕਵੀ, ਉਹਨੇ ਸੋਚਿਆ ਕਿ ਮੈਂ ਰਹਾਂਗਾ ਕਿੱਥੇ, ਘਰੋਂ ਤਾਂ ਨਿਕਲ ਪਿਆ ਆਪਣਾ ਧਰਮ ਬਚਾਉਣ ਵਾਸਤੇ, ਜਦੋਂ ਘਰੋਂ ਚੱਲ ਪਿਆ ਤੇ ਫਿਰ ਮਨ ਚ ਸੋਚਣ ਲੱਗਾ ਕਿ ਮੈਂ ਹੁਣ ਰਹਾਂਗਾ ਕਿੱਥੇ, ਮੈਂ ਹੁਣ ਨਿਵਾਸ ਕਿੱਥੇ ਕਰਾਂਗਾ।
ਨੈ ਪ੍ਰਾਪਤ ਪਾਪੀ ਚ ਜਹਾਨ,
ਸਾਰੇ ਪਾਸੇ ਫਿਰਿਆ ਉਹ, ਕਈ ਥਾਵਾਂ ਤੇ ਫਿਰਿਆ ਪਰ ਉਹਨੂੰ ਕੋਈ ਯੋਗ ਜਗ੍ਹਾ ਨਹੀਂ ਮਿਲੀ ਜਿੱਥੇ ਉਹਦੀ ਕਦਰ ਹੋ ਸਕਦੀ, ਜਿੱਥੇ ਉਹਦੀ ਕਦਰ ਪੈਂਦੀ। ਇਹੋ ਜਿਹੀ ਕੋਈ ਚੰਗੀ ਜਗ੍ਹਾ, ਕੋਈ ਚੰਗਾ ਸਥਾਨ ਕਵੀ ਕੁਵਰ ਨੂੰ ਨਹੀਂ ਮਿਲਿਆ।
ਸੁਨੀ ਹੁਤੀ ਸੁਧ ਸ਼੍ਰੀ ਗੁਰ ਕੇਰੀ,
ਉਹਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਾਰੇ ਸੁਣਿਆ ਹੋਇਆ ਸੀ। ਕਵੀ ਕੁਵਰ ਨੇ ਸੁਣਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜਾਬ ਦੀ ਧਰਤੀ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਨੇ, ਔਰ ਉਹਨਾਂ ਵਰਗਾ ਵਿਦਵਾਨ ਕੋਈ ਨਹੀਂ, ਔਰ ਉਹ ਬੜੇ ਬੜੇ ਵਿਦਵਾਨਾਂ ਦੀ ਕਦਰ ਵੀ ਕਰਦੇ ਨੇ, ਕਵੀਆਂ ਦੀ ਕਦਰ ਕਰਦੇ ਨੇ। ਇਹ ਮਹਿਮਾ ਕਵੀ ਕੁਵਰ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੁਣੀ ਹੈ।
ਇੱਕ ਸਾਹਮਣੇ ਬਹਿ ਸ਼ਕਤ ਕਨੇਰੀ,
ਔਰ ਉਹਨਾਂ ਦੀ ਸ਼ਕਤੀ ਇੱਕ ਸਮਾਨ ਸਾਰੇ ਪਾਸੇ ਨਿਭਦੀ ਹੈ, ਸਾਰੇ ਪਾਸੇ ਇੱਕ ਸਮਾਨ ਉਹਨਾਂ ਦੀ ਸ਼ਕਤੀ ਵਰਤਦੀ ਹੈ।
ਦੂਰ ਕਰ ਦੂਰ ਦੂਰ ਨਿਤ ਚੱਲ ਕਰ,
ਕਿਸੇ ਹੋਰ ਕੋਲ ਰਿਹਾ ਤੇ ਉਹਨਾਂ ਨੇ ਫੜ ਕੇ ਮੈਨੂੰ ਔਰੰਗਜ਼ੇਬ ਕੋਲ ਭੇਜ ਦੇਣਾ, ਕਿਸੇ ਹੋਰ ਰਾਜੇ ਕੋਲ ਰਹਾਂਗਾ, ਕਿਉਂਕਿ ਸਾਰੇ ਰਾਜੇ ਔਰੰਗਜ਼ੇਬ ਤੋਂ ਡਰਦੇ ਨੇ। ਬਸ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਔਰੰਗਜ਼ੇਬ ਦਾ ਭੈ ਨਹੀਂ ਮੰਨਦੇ, ਉਹਨਾਂ ਕੋਲ ਜਾਵਾਂਗਾ ਤੇ ਉਹ ਮੈਨੂੰ ਆਪਣੀ ਸ਼ਰਨ ਚ ਰੱਖਣਗੇ, ਔਰੰਗਜ਼ੇਬ ਦਾ ਵੀ ਮੈਨੂੰ ਕੋਈ ਡਰ ਨਹੀਂ ਰਹੇਗਾ, ਔਰੰਗਜ਼ੇਬ ਦਾ ਵੀ ਮੈਨੂੰ ਕੋਈ ਭੈ ਨਹੀਂ ਰਹੇਗਾ।
ਪਹੁੰਚਿਓ ਆਨੇ ਆਨੰਦਪੁਰ ਹਿਤ ਕਰ,
ਹਿਤ ਸੋਚ ਕੇ ਆਪਣੇ ਮਨ ਵਿੱਚ ਆਪਣਾ ਭਲਾ ਸੋਚ ਕੇ ਕਵੀ ਕੋਇਰ ਬੁੰਦੇਲਖੰਡ ਤੋਂ ਚੱਲਿਆ ਤੇ ਚੱਲ ਕੇ ਮਹਾਰਾਜ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਆਇਆ।
ਰੁਚਰ ਕਵਿਤ ਕਿਤੂ ਕੇ ਕਰ ਕੈ,
ਸਤਿਗੁਰੂ ਜੀ ਦੀ ਕੀਰਤੀ ਦੇ ਬੜੇ ਸੋਹਣੇ ਕਵਿਤ ਰਚੇ ਨੇ। ਕਿਤੂ ਦਾ ਮਤਲਬ ਹੈ ਇੱਥੇ ਕੀਰਤੀ, ਮਹਾਰਾਜ ਜੀ ਦੀ ਕੀਰਤੀ ਦੇ ਬੜੇ ਸੁੰਦਰ ਕਵਿਤ ਰਸਤੇ ਵਿੱਚ ਹੀ ਰਚਨਾ ਕਰਕੇ ਲਿਆਇਆ। ਦਸਵੇਂ ਪਾਤਸ਼ਾਹ ਜੀ ਦੀ ਜਿਵੇਂ ਜੀ ਸੋਭਾ ਸੁਣੀ ਸੀ, ਮਹਾਰਾਜ ਜੀ ਦੀ ਵਡਿਆਈ ਸੁਣੀ ਸੀ, ਉਸੇ ਢੰਗ ਨਾਲ ਬੜੇ ਸੁੰਦਰ ਤਰੀਕੇ ਨਾਲ ਬੜੇ ਸੋਹਣੇ ਕਵਿਤ ਕਵੀ ਕੋਇਰ ਰਸਤੇ ਵਿੱਚ ਬਣਾ ਕੇ ਲਿਆਇਆ।
ਮਿਲਿਓ ਗੁਰੂ ਸਨ ਤਬੈ ਉਚਰ ਕੈ,
ਸਤਿਗੁਰੂ ਜੀ ਨੂੰ ਆ ਕੇ ਮਿਲਿਆ ਨਾ ਦਰਬਾਰ ਵਿੱਚ, ਆਇਆ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਸਭਾ ਵਿੱਚ ਤੇ ਸਤਿਗੁਰਾਂ ਦੇ ਦੀਵਾਨ ਵਿੱਚ ਆ ਕੇ ਇਹਨੇ ਮਹਾਰਾਜ ਜੀ ਦੀ ਕੀਰਤੀ ਦੇ ਕਵਿਤ ਪੜ੍ਹੇ, ਸਤਿਗੁਰਾਂ ਦੀ ਉਪਮਾ ਵਿੱਚ ਉਹ ਕਵਿਤ ਗਾਏ, ਗੁਰਦੇਵ ਦੀ ਉਪਮਾ ਵਿੱਚ ਉਹ ਕਵਿਤਾ ਗਾਇਨ ਕਰਕੇ ਸੁਣਾਈ।
ਬਿਨਾ ਆਸਰੇ ਗਇਓ ਅਲੰਬ, ਜਗਤ ਗੁਰੂ ਗੁਣ ਧਰੋ ਕਦੰਬ।
ਕਹਿਣ ਲੱਗਾ ਕਵੀ ਕੋਇਰ, ਹੇ ਸਤਿਗੁਰੂ ਜੀ, ਮੈਂ ਆਸਰੇ ਤੋਂ ਵਿਹੂਣਾ ਹਾਂ ਔਰ ਤੁਹਾਡਾ ਅਲੰਬ ਆਸਰਾ ਗ੍ਰਹਿਣ ਕਰਕੇ ਆਇਆ। ਤੁਹਾਡੇ ਬਿਨਾਂ ਮੈਨੂੰ ਕੋਈ ਆਸਰਾ ਨਹੀਂ ਮਿਲਿਆ ਮਹਾਰਾਜ, ਕਿਤੇ ਕੋਈ ਆਸਰਾ ਨਹੀਂ ਮਿਲਿਆ। ਮੈਂ ਆਸਰੇ ਤੋਂ ਵਿਹੂਣੇ ਨੂੰ ਇੱਕ ਤੁਹਾਡਾ ਆਸਰਾ ਮਿਲਿਆ। ਹੇ ਜਗਤ ਗੁਰੂ, ਤੁਸੀਂ ਸਭ ਗੁਣਾਂ ਦੇ ਧਾਰਨ ਕਰਨ ਵਾਲੇ, ਸਾਰਿਆਂ ਦੇ ਮੁੱਢ ਹੋ, ਸਾਰਿਆਂ ਦੇ ਮੂਲ ਹੋ।
ਸੁਨਾ ਨਿਥਾਵਨ ਕੇ ਤੁਮ ਥਾਨ।
ਮਹਾਰਾਜ ਜੀ, ਮੈਂ ਸੁਣਿਆ ਹੈ ਕਿ ਤੁਸੀਂ ਨਿਥਾਵਿਆਂ ਦੀ ਥਾਂ ਹੋ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਤੁਸੀਂ ਹੋ। ਭਾਈ ਨੰਦ ਲਾਲ ਜੀ ਨੇ ਵੀ ਕਿਹਾ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਬੇਕਸਾਰਾ ਦਾ ਮਤਲਬ ਜਿਹਦਾ ਕੋਈ ਸਹਾਰਾ ਨਹੀਂ, ਜਿਹਦਾ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ, ਉਹਦੇ ਆਸਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ, ਤੁਸੀਂ ਨਿਥਾਵਿਆਂ ਦੀ ਥਾਂ ਹੋ। ਮੈਂ ਸੁਣਿਆ ਹੈ ਕਿ ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਮਿਲਦੀ ਉਹਨਾਂ ਨੂੰ ਤੁਹਾਡੇ ਚਰਣਾਂ 'ਚ ਜਗ੍ਹਾ ਮਿਲ ਜਾਂਦੀ ਹੈ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਕੋਈ ਨਾ ਜਾਣਾ, ਕੋਈ ਨਾ ਮੰਨਣਾ, ਸੇ ਪ੍ਰਗਟ ਹਰ ਦੁਆਰੇ। ਮਹਾਰਾਜ, ਉਹ ਤੁਹਾਡੇ ਦੁਆਰ 'ਤੇ ਪ੍ਰਗਟ ਹੋ ਜਾਂਦੇ ਨੇ, ਉਹ ਤੁਹਾਡੇ ਦਰ 'ਤੇ ਸੋਭਾ ਪਾਉਂਦੇ ਨੇ। ਜਿਨ੍ਹਾਂ ਨੂੰ ਲੋਕ ਦੁਰਕਾਰਦੇ ਨੇ ਉਹਨਾਂ ਨੂੰ ਤੁਸੀਂ ਆਪਣੇ ਗਲ ਨਾਲ ਲਾ ਕੇ ਮਾਣ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਵਡਿਆਈ ਦਿੰਦੇ ਹੋ, ਸੋਭਾ ਦਿੰਦੇ ਹੋ। ਹੇ ਗਰੀਬਨ ਵਾਗ ਸੱਚੇ ਪਾਤਸ਼ਾਹ, ਮੈਂ ਸੁਣਿਆ ਤੁਸੀਂ ਨਿਥਾਵਿਆਂ ਦੇ ਥਾਂ ਹੋ।
ਸਦਾ ਨਿਮਾਨਨ ਕੇ ਬੜ ਮਾਨ।
ਔਰ ਮਹਾਰਾਜ, ਤੁਸੀਂ ਸਦਾ ਨਿਮਾਣਿਆਂ ਦੇ ਬੜੇ ਵੱਡੇ ਮਾਣ ਹੋ, ਨਿਮਾਣਿਆਂ ਦੇ ਮਾਣ, ਜਿਨ੍ਹਾਂ ਦਾ ਕਿਤੇ ਮਾਣ ਨਹੀਂ ਹੁੰਦਾ। ਮਹਾਰਾਜ, ਉਹ ਤੁਹਾਡੇ ਚਰਨਾਂ 'ਚ ਆ ਜਾਣ, ਉਹਨਾਂ ਦਾ ਮਾਣ ਦੁਨੀਆਂ ਵਿੱਚ ਉਜਾਗਰ ਕਰ ਦਿੰਦੇ ਆ। ਨਿਮਾਣਿਆਂ ਦੇ ਤੁਸੀਂ ਮਾਣ ਹੋ ਗਰੀਬਨ ਵਾਗ ਸੱਚੇ ਪਾਤਸ਼ਾਹ।
ਅਹੋ ਨਿਤਾਨਨ ਕੇ ਤੁਮ ਤ੍ਰਾਨ, ਅਸ ਸ਼ੋਭਾ ਕੋ ਕਥੈ ਜਹਾਨ।
ਮਹਾਰਾਜ, ਜਿਹੜੇ ਨਿਤਾਣੇ ਹਨ ਉਹਨਾਂ ਦਾ ਤ੍ਰਾਣ ਹੋ ਤੁਸੀਂ, ਬਲ। ਨਿਤਾਣਾ ਕਹਿੰਦੇ ਨੇ ਜਿਹੜਾ ਬਲ ਵਿਹੂਣਾ ਹੋਵੇ। ਮਹਾਰਾਜ, ਨਿਤਾਣਿਆਂ ਦੇ, ਨਜੋਰਿਆਂ ਦੇ ਜੋਰ ਹੋ ਤੁਸੀਂ, ਨਿਤਾਣਿਆਂ ਦਾ ਤਾਣ, ਨਿਤਾਣਿਆਂ ਦਾ ਬਲ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਹੋ ਐਸੀ ਸੋਭਾ, ਸਾਰਾ ਜਹਾਨ ਤੁਹਾਡੀ ਕਥਨ ਕਰਦਾ, ਤੁਹਾਡੀ ਐਸੀ ਵਡਿਆਈ, ਐਸੀ ਉਪਮਾ ਸਾਰਾ ਜਹਾਨ ਕਥਨ ਕਰਦਾ ਹੈ।
ਸੁਣ ਸ਼੍ਰੀ ਪ੍ਰਭ ਸਾਦਰ ਬੈਠਾਇਓ।
ਸੁਣ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਵੀ ਕੋਇਰ ਜੀ ਨੂੰ ਬੜਾ ਸਤਿਕਾਰ ਦੇ ਕੇ, ਆਦਰ ਦੇ ਕੇ ਆਪਣੇ ਕੋਲ ਬਿਠਾਇਆ।
ਨਿਜ ਪ੍ਰਸੰਗ ਤਬ ਬਿਪਰ ਸੁਣਾਇਓ।
ਜਿਹੜਾ ਕਵੀ ਕੋਇਰ ਸੀ, ਇਹ ਬ੍ਰਾਹਮਣ ਸੀ, ਕੇਸ਼ਵ ਦਾਸ ਦਾ ਲੜਕਾ ਸੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾ ਕੇ ਕਹਿਣ ਲੱਗਾ,
ਤੁਰਕ ਤੇਜ ਤੇ ਬਿਨ ਬਲ ਹਿੰਦੂ।
ਕਹਿਣ ਲੱਗਾ, ਸਤਿਗੁਰੂ ਜੀ, ਤੁਰਕਾਂ ਦਾ ਬੜਾ ਭਾਰੀ ਤੇਜ ਹੈ ਔਰ ਇਸ ਵੇਲੇ ਹਿੰਦੁਸਤਾਨ ਦੀ ਧਰਤੀ ਤੇ ਹਿੰਦੂ ਬੜੇ ਨਿਰਬਲ ਤੇ ਕਮਜ਼ੋਰ ਨੇ। ਤੁਰਕਾਂ ਦਾ ਬੜਾ ਤੇਜ ਹੈ, ਬੜਾ ਬਲ ਤੇ ਜ਼ੋਰ ਹੈ, ਔਰ ਜਿਹੜੇ ਹਿੰਦੂ ਨੇ ਉਹ ਬੜੇ ਨਿਤਾਣੇ ਤੇ ਨਿਮਾਣੇ ਬਣੇ ਹੋਏ, ਨਿਰਬਲ ਤੇ ਕਮਜ਼ੋਰ ਬਣੇ ਹੋਏ ਨੇ।
ਧਰਮ ਵਿਨਾਸ਼ਤ ਮੇਲਤ ਬ੍ਰਿੰਦੂ।
ਔਰ ਉਹ ਧਰਮ ਦਾ ਵਿਨਾਸ਼ ਕਰ ਰਹੇ ਨੇ, ਬੜੇ ਹਿੰਦੂਆਂ ਦਾ ਧਰਮ ਖਤਮ ਕਰ ਰਹੇ ਨੇ, ਔਰ ਉਹਨਾਂ ਹਿੰਦੂਆਂ ਦਾ ਧਰਮ ਖਤਮ ਕਰਕੇ ਉਹਨਾਂ ਨੂੰ ਮੁਸਲਮਾਨ ਬਣਾ ਰਹੇ ਨੇ। ਜਬਰੀ ਉਹਨਾਂ ਦੇ ਗਲਾਂ ਵਿੱਚੋਂ ਜਨੇਊ ਤੋੜੇ ਜਾ ਰਹੇ ਨੇ, ਉਹਨਾਂ ਦੀਆਂ ਬੋਧੀਆਂ ਕੱਟੀਆਂ ਜਾ ਰਹੀਆਂ ਨੇ, ਤਿਲਕ ਮੱਥੇ ਤੋਂ ਮਿਟਾਏ ਜਾ ਰਹੇ ਨੇ, ਉਹਨਾਂ ਕੋਲੋਂ ਕਲਮਾਂ ਪੜਵਾ ਕੇ ਜਬਰੀ ਉਹਨਾਂ ਨੂੰ ਗਊ ਦਾ ਮਾਸ ਖਵਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ।
ਮਹਾ ਤ੍ਰਾਸ ਤੇ ਮੈਂ ਚੱਲ ਆਇਓ
ਰਾਜ ਔਰੰਗਜ਼ੇਬ ਮੈਨੂੰ ਵੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਇੱਕ ਵਿਦਵਾਨ ਹੈ ਤੇ ਉਹ ਮੈਨੂੰ ਵੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਇਸ ਕਰਕੇ ਉਹਦੇ ਡਰ ਕਰਕੇ ਉਹਦੇ ਭੈ ਕਰਕੇ ਮੈਂ ਉਹਨੂੰ ਛੱਡ ਕੇ ਉਸ ਇਲਾਕੇ ਨੂੰ ਛੱਡ ਕੇ ਮੈਂ ਚੱਲ ਕੇ ਤੁਹਾਡੇ ਚਰਣਾ ਵਿੱਚ ਆਇਆ ਹਾਂ।
ਚਹਤੇ ਆਪਨੋ ਧਰਮ ਬਚਾਇਓ
ਰਾਜ ਮੈਂ ਆਪਣਾ ਧਰਮ ਬਚਾਉਣਾ ਚਾਹੁੰਦਾ ਸੀ ਤੇ ਮੈਂ ਵੇਖਿਆ ਕਿ ਜੇ ਮੇਰਾ ਕੋਈ ਧਰਮ ਰੱਖ ਸਕਦਾ ਬਚਾ ਸਕਦਾ ਤਾਂ ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਸ ਕਰਕੇ ਮਹਾਰਾਜ ਜੀ ਮੈਂ ਤੁਹਾਡੇ ਚਰਣਾ ਵਿੱਚ ਆਇਆ ਹਾਂ।
ਸੁਣ ਸ਼੍ਰੀ ਸਤਿਗੁਰ ਧੀਰਜ ਦੀਨਾ,
ਸੁਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੀਰਜ ਦਿੱਤਾ ਹੈ, ਹੌਸਲਾ ਦਿੱਤਾ ਹੈ ਕਵੀ ਕੋਇਰ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਵਾਸ ਦਿੱਤਾ ਹੈ।
ਰੋਜ ਰਜਤ ਪਣ ਪੰਚ ਸੁਕੀਨਾ,
ਮਹਾਰਾਜ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਕਵੀ ਕੋਇਰ ਜੀ ਨੂੰ ਰੋਜ ਖਜ਼ਾਨੇ ਚੋਂ 5 ਰੁਪਈਏ ਦੇਣੇ ਹਨ, 5 ਚਾਂਦੀ ਦੇ ਰੁਪਈਏ ਰੋਜ ਇਹਨਾਂ ਨੂੰ ਦੇਣੇ ਹਨ।
ਗਯੋ ਤੋਹੇ ਪਿਤ ਕਵੀ ਵਿਸਾਲਾ,
ਸਤਿਗੁਰੂ ਜੀ ਕਹਿਣ ਲੱਗੇ ਕਵੀ ਕੋਇਰ ਜੀ ਤੁਹਾਡੇ ਪਿਤਾ ਜੀ ਬੜੇ ਵਿਦਵਾਨ ਕਵੀ ਨੇ, ਕਵੀ ਕੇਸ਼ਵ ਦਾਸ ਜੀ ਉਹ ਬੜੇ ਵਿਦਵਾਨ ਕਵੀ ਹੋਏ ਨੇ।
ਰਚੀ ਆਦ ਕਵੀ ਪ੍ਰਿਯ ਰਸਾਲਾ,
ਉਹਨਾਂ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਪਹਿਲਾਂ ਮੁੱਢ ਦੇ ਵਿੱਚ ਰਚੀਆਂ ਹਨ, ਬੜੀਆਂ ਬੜੀਆਂ ਸੁੰਦਰ ਕਵਿਤਾਵਾਂ ਉਹਨਾਂ ਨੇ ਰਚੀਆਂ ਹਨ।
ਗ੍ਰੰਥ ਮਹਾਭਾਰਤ ਮਨ ਭਾਵੈ,
ਤੇ ਮਹਾਭਾਰਤ ਜਿਹੜਾ ਗ੍ਰੰਥ ਹੈ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀ ਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਜਿਹੜਾ ਮਹਾਭਾਰਤ ਦਾ ਗ੍ਰੰਥ ਹੈ।
ਕਵੀ ਗਨ ਤੇ ਪਾਖਾ ਬਨਵਾਵੇ,
ਅਸੀਂ ਉਸ ਮਹਾਭਾਰਤ ਗ੍ਰੰਥ ਦੇ ਜਿਹੜੇ ਪਰਵ ਨੇ ਉਹਨਾਂ ਪਰਵਾਂ ਦਾ ਅਨੁਵਾਦ ਬ੍ਰਿਜ ਭਾਸ਼ਾ ਵਿੱਚ ਕਰਵਾ ਰਹੇ ਹਾਂ। ਸੰਸਕ੍ਰਿਤ ਵਿੱਚ ਲਿਖੇ ਹੋਏ ਨੇ ਤੇ ਅਸੀਂ ਉਹਨਾਂ ਦੀ ਜਿਹੜੀ ਅੱਗੇ ਅਨੁਵਾਦ ਹੈ ਉਹ ਆਪਣੇ ਵਿਦਵਾਨਾਂ ਕੋਲੋਂ, ਸਤਿਗੁਰੂ ਜੀ ਦੇ ਬੜੇ ਵਿਦਵਾਨ ਕਵੀ ਕੰਕਣ ਜੀ, ਕਵੀ ਟਹਿਕਣ ਜੀ, ਉਹਨਾਂ ਮਹਾਭਾਰਤ ਦੇ ਪਰਵਾਂ ਦੇ ਅਨੁਵਾਦ ਕਰ ਰਹੇ ਸਨ। ਤੋ ਮਹਾਰਾਜ ਜੀ 60,000 ਰੁਪਈਆ ਉਹਨਾਂ ਵਿਦਵਾਨਾਂ ਨੂੰ ਦੇ ਕੇ ਉਸ ਵੇਲੇ ਇਹਦੇ ਮਹਾਭਾਰਤ ਦੇ ਪਰਵਾਂ ਦੇ ਅਨੁਵਾਦ ਕਰਵਾਏ। ਸਤਿਗੁਰੂ ਜੀ ਨੇ ਕਿਹਾ ਕਿ ਮੇਰੇ ਸਿੱਖਾਂ ਨੂੰ ਜੇ ਕਿਤੇ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੀ ਖੋਜ ਕਰਨੀ ਪਵੇ ਤੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ, ਸੰਸਕ੍ਰਿਤ ਵਿੱਚ ਨਹੀਂ ਮੂਲ ਭਾਸ਼ਾ ਵਿੱਚ ਜਿਹੜੀ ਬ੍ਰਿਜ ਭਾਸ਼ਾ ਹੈ ਜਾਂ ਦੇਸ਼ ਭਾਸ਼ਾ ਬੋਲੀ ਆ ਉਹਦੇ ਵਿੱਚ ਉਹਨਾਂ ਨੂੰ ਉਹਦਾ ਅਨੁਵਾਦ ਮਿਲ ਜਾਏ ਔਰ ਉਹ ਪੜ੍ਹ ਕੇ ਗਿਆਨ ਨੂੰ ਪ੍ਰਾਪਤ ਕਰ ਸਕਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਚ ਸੀ ਕਿ ਮੇਰਾ ਪੰਥ ਜਿੱਥੇ ਸ਼ਸਤਰ ਦਾ ਧਾਰਨੀ ਹੋਵੇ ਉੱਥੇ ਨਾਲ ਉਹ ਸ਼ਾਸਤਰਾਂ ਦਾ ਧਾਰਨੀ ਵਿਦਵਾਨ ਵੀ ਹੋਵੇ। ਤੋ ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਸਾਰਾ ਧਨ ਖਰਚਿਆ। ਮਹਾਰਾਜ ਕਹਿ ਰਹੇ ਨੇ ਕਵੀ ਕੋਇਰ ਨੂੰ ਕਿ ਅਸੀਂ ਮਹਾਭਾਰਤ ਦੇ ਪਰਵਾਂ ਦਾ ਅਨੁਵਾਦ ਕਵੀਆਂ ਕੋਲੋਂ ਕਰਵਾ ਰਹੇ ਹਾਂ।
ਇਮ ਕਹਿ ਰਾਖਿਓ ਨਿਕਟ ਹਮੇਸ਼ਾ,
ਤੁਸੀਂ ਵੀ ਉਹਨਾਂ ਦੀ ਮਦਦ ਕਰੋ ਜਿੰਨੀ ਕਰ ਸਕਦੇ ਹੋ। ਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਹਿ ਕੇ ਕਵੀ ਕੋਇਰ ਜੀ ਨੂੰ ਆਪਣੇ ਪਾਸ ਰੱਖਿਆ ਹੈ।
ਸੁਣ ਕਵੀ ਆਵਨ ਲਗੇ ਵਿਸ਼ੇਸ਼ਾ,
ਇਹ ਸੁਣ ਕੇ ਕਿ ਸਤਿਗੁਰੂ ਜੀ ਵਿਦਵਾਨਾਂ ਦੀ ਕਵੀਆਂ ਦੀ ਬੜੀ ਕਦਰ ਕਰਦੇ ਨੇ, ਇਹ ਸੁਣ ਸੁਣ ਕੇ ਬੜੇ ਬੜੇ ਕਵੀ ਜਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਲੱਗੇ।
ਦਰਬ ਬ੍ਰਿੰਦ ਦੇ ਰਾਖੈ ਤੀਰ,
ਸਤਿਗੁਰੂ ਜੀ ਬੇਅੰਤ ਮਾਇਆ ਦੇ ਗੱਫੇ ਦੇ ਕੇ, ਖੁੱਲੀ ਮਾਇਆ ਉਹਨਾਂ ਵਿਦਵਾਨ ਕਵੀਆਂ ਨੂੰ ਦੇ ਕੇ ਉਹਨਾਂ ਨੂੰ ਆਪਣੇ ਕੋਲ ਰੱਖਦੇ ਨੇ, ਪਾਸ ਰੱਖਦੇ ਹਨ।
ਪਰਚੈ ਤਿਨਕੇ ਸੰਗ ਸਦੀਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਵਿਦਵਾਨ ਕਵੀਆਂ ਨਾਲ ਪਰਚੇ ਰਹਿੰਦੇ ਨੇ, ਘੰਟਿਆਂ ਬੱਧੀ ਉਹਨਾਂ ਦੇ ਨਾਲ ਬੈਠੇ ਕਵਿਤਾਵਾਂ ਸੁਣਦੇ ਨੇ ਔਰ ਮਹਾਰਾਜ ਜੀ ਆਪਣੀ ਕਵਿਤਾ ਜਿਹੜੀ ਰਚਦੇ ਨੇ, ਬਾਣੀ ਰਚਦੇ ਨੇ, ਉਹ ਸੁਣਾਉਂਦੇ ਹਨ।
ਬਾਣੀ ਸ਼੍ਰੀ ਗੋਰੇ ਆਪ ਬਣਾਵੇ,
ਆਪ ਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਣੀ ਰਚਦੇ ਨੇ, ਆਪ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਰਚਨਾ ਕਰਦੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ।
ਚੰਡੀ ਚਰਿੱਤਰ ਆਦਗਨ ਪਾਵੇ,
ਮਹਾਰਾਜ ਜੀ ਚੰਡੀ ਚਰਿੱਤਰ ਆਦਿਕ ਜਿਹੜੀਆਂ ਬਾਣੀਆਂ ਨੇ ਦਸਮ ਗ੍ਰੰਥ ਸਾਹਿਬ ਦੀਆਂ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਇਸ ਤਰ੍ਹਾਂ ਗਿਆਨ ਪ੍ਰਬੋਧ ਆਦਿਕ ਇਹ ਸਾਰੀਆਂ ਬਾਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਚਦੇ ਹਨ, ਆਪ ਮਹਾਰਾਜ ਜੀ ਬਾਣੀ ਬਣਾਉਂਦੇ ਹਨ।
ਰਿਦੇ ਵਿਚਾਰੈ ਬਹੁਤ ਕਿਰਪਾਲਾ,
ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਰਚਦੇ ਨੇ ਔਰ ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਵਿਚਾਰ ਕਰਦੇ ਹਨ।
ਚਹੈ ਰਚਨ ਕੋ ਪੰਥ ਵਿਸਾਲਾ,
ਸਤਿਗੁਰੂ ਜੀ ਹੁਣ ਪੰਥ ਸਾਜਣਾ ਚਾਹੁੰਦੇ ਨੇ, ਜਿਹੜੇ ਕੰਮ ਵਾਸਤੇ ਗੁਰੂ ਕਲਗੀਧਰ ਜੀ ਕਹਿੰਦੇ ਮੈਂ ਆਇਆ ਹਾਂ, ਕਾਹਦੇ ਵਾਸਤੇ ਆਏ ਨੇ ਮਹਾਰਾਜ ਜੀ, ਕਹਿੰਦੇ ਪੰਥ ਚਲਾਵਨ, ਪੰਥ ਚਲਾਉਣ ਵਾਸਤੇ ਆਏ ਹਾਂ ਤੇ ਪੰਥ ਦੀ ਸਾਜਣਾ ਕਰਨ ਵਾਸਤੇ ਆਏ ਹਾਂ, ਕਿਉਂਕਿ ਅਕਾਲ ਪੁਰਖ ਜੀ ਨੇ ਕਿਹਾ ਸੀ ਕਿ ਤੁਸੀਂ ਜਾ ਕੇ ਪੰਥ ਚਲਾਓ ਤੇ ਮਾਤ ਲੋਕ ਦੀ ਧਰਤੀ ਤੇ ਪੰਥ ਚਲਾਓ, ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਸੁਣ ਕੇ ਅਕਾਲ ਪੁਰਖ ਤੋਂ ਆਗਿਆ ਲੈ ਕੇ ਸੱਚਖੰਡ ਤੋਂ ਫਿਰ ਮਹਾਰਾਜ ਗੁਰੂ ਕਲਗੀਧਰ ਜੀ ਮਾਤ ਲੋਕ ਦੀ ਧਰਤੀ ਤੇ ਆਏ ਪੰਥ ਦੀ ਸਾਜਣਾ ਕਰਨ ਵਾਸਤੇ। ਹੁਣ ਮਹਾਰਾਜ ਜੀ ਮਨ ਚ ਵਿਚਾਰ ਕਰਦੇ ਨੇ ਸਮਾਂ ਆ ਗਿਆ ਕਿ ਹੁਣ ਪੰਥ ਦੀ ਸਾਜਨਾ ਕੀਤੀ ਜਾਏ, ਖਾਲਸਾ ਪੰਥ ਸਾਜਿਆ ਜਾਏ।
ਸੋਨਿਆ ਨੇ ਆਏ ਤੁਰਕ ਕੋ ਭਾਰੀ,
ਜਦੋਂ ਮਹਾਰਾਜ ਜੀ ਸੁਣਦੇ ਨੇ ਕਿ ਜਿਹੜੇ ਤੁਰਕ ਨੇ ਬੜਾ ਭਾਰੀ ਅਨਿਆਏ ਕਰ ਰਹੇ ਨੇ, ਤੁਰਕ ਜਿਹੜੇ ਨੇ ਬੜਾ ਭਾਰੀ ਜ਼ੁਲਮ ਕਰ ਰਹੇ ਨੇ।
ਦੇਤ ਜਗਤ ਕੋ ਦੁੱਖ ਬੁਰੇ ਆਰੀ,
ਜਗਤ ਦੇ ਵਿੱਚ ਲੋਕਾਂ ਨੂੰ ਦੁੱਖ ਦੇ ਰਹੇ ਨੇ, ਬੜੇ ਬੁਰਿਆਰੀ ਭੈੜੇ ਕਰਮ ਕਰ ਰਹੇ ਨੇ।
ਰਾਜ ਤੇਜ ਜਿਮ ਸਰਬ ਬਿਨਾਸੈ,
ਇਹਨਾਂ ਤੁਰਕਾਂ ਦਾ ਮਲੇਛਾਂ ਦਾ ਜਿਹੜਾ ਰਾਜ ਤੇਜ ਹੈ ਉਹ ਸਾਰਾ ਰਾਜ ਤੇਜ ਵਿਨਾਸ਼ ਕਰਨਾ ਖਤਮ ਕਰਨਾ ਹੈ।
ਪੰਥ ਖਾਲਸਾ ਸੁਖਦ ਪ੍ਰਕਾਸ਼ ਹੈ,
ਔਰ ਸੁਖਦ ਜਿਹੜਾ ਸੁਖ ਦੇਣ ਵਾਲਾ ਸਾਰੇ ਲੋਕਾਂ ਨੂੰ ਸਜੀਵਾਂ ਦਾ ਭਲਾ ਕਰਨ ਵਾਲਾ ਉਹ ਪੰਥ ਖਾਲਸਾ ਅਸੀਂ ਪ੍ਰਕਾਸ਼ਣਾ ਹੈ।
ਰੱਛਕ ਹਿੰਦੂ ਧਰਮ ਕੇ ਬਣੈ, ਰਕਤ ਬੀਜ ਕੋ ਯੁੱਧ ਕਰਾਲਾ,
ਜਦੋਂ ਰਕਤ ਬੀਜ ਦੇ ਨਾਲ ਬੜਾ ਭਿਆਨਕ ਯੁੱਧ ਹੋ ਰਿਹਾ ਸੀ, ਜਦੋਂ ਤੁਸੀਂ ਉਹ ਕਥਾ ਸੁਣੀ ਹੈ ਨਾ, ਜਦੋਂ ਮਹਾਰਾਜ ਜੀ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਦਾਨਵਾਂ ਦਾ ਸੰਹਾਰ ਕੀਤਾ, ਉਦੋਂ ਦੇਵੀ ਦੀ ਸਹਾਇਤਾ ਕੀਤੀ ਸੀ ਸਤਿਗੁਰਾਂ ਨੇ। ਦੇਵੀ ਦੀ ਸਹਾਇਤਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸਮੁੰਦਰ ਰਿਸ਼ੀ ਜੀ ਨੇ ਪੈਦਾ ਕੀਤਾ, ਤੇ ਉਸ ਵੇਲੇ ਦਾ ਹੁਣ ਯਾਦ ਕਰ ਰਹੇ ਨੇ ਬਚਨ ਪੂਰਵਲੇ ਜਨਮ ਦਾ ਕਿ ਜਿਸ ਵੇਲੇ ਰਕਤ ਬੀਜ ਦਾ ਬੜਾ ਭਿਆਨਕ ਯੁੱਧ ਚੱਲ ਰਿਹਾ ਸੀ।
ਸਿਮਰਨ ਕੀ ਨਸ ਭਲੋ ਸੁਕਾਲਾ,
ਸਾਰਾ ਸਮਾਂ ਭਲੀ ਪ੍ਰਕਾਰ ਨਾਲ ਯਾਦ ਕੀਤਾ ਸਤਿਗੁਰਾਂ ਨੇ।
ਜਗਤ ਮਾਤ ਕੋ ਵਰਤੈ ਸਮੋ,
ਉਸ ਵੇਲੇ ਪ੍ਰਮਾਤਮਾ ਦੀ ਸ਼ਕਤੀ ਦਾ ਵਰ ਸੀ, ਪ੍ਰਮਾਤਮਾ ਦੀ ਸ਼ਕਤੀ ਨੇ ਵਰ ਦਿੱਤਾ ਸੀ।
ਪੰਥ ਕਰਨ ਕੋ ਦੀਨਸ ਹਮੋ,
ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪੰਥ ਦੀ ਸਾਜਣਾ ਕਰੋਗੇ ਅਗਲੇ ਜਨਮ ਚ ਜਾ ਕੇ ਮਾਤ ਲੋਕ ਦੀ ਧਰਤੀ ਤੇ।
ਬਿਦਤ ਹੋਏ ਕਰ ਬਰਤਬ ਦੇਉ,
ਉਸ ਵੇਲੇ ਪ੍ਰਮਾਤਮਾ ਦੀ ਉਹ ਪ੍ਰਚੰਡ ਸ਼ਕਤੀ ਬਿਦਤ ਹੋਵੇਗੀ, ਪ੍ਰਗਟ ਹੋ ਕੇ ਵਰ ਦੇਵੇਗੀ।
ਸੋ ਅਬ ਸਮਾਂ ਪਇਓ ਬਿਦਤੇਉ,
ਹੁਣ ਉਹ ਸਮਾਂ ਆ ਗਿਆ ਹੈ ਦੇਵੀ ਨੂੰ ਪ੍ਰਗਟ ਕਰਨ ਦਾ ਕਿ ਦੇਵੀ ਪ੍ਰਮਾਤਮਾ ਦੀ ਸ਼ਕਤੀ ਦੀ ਗੱਲ ਹੋ ਰਹੀ ਹੈ ਇੱਥੇ, ਕੋਈ ਚਾਰ ਸੱਤ ਬਾਹਾਂ ਵਾਲੀ ਜਿਹੜੀ ਦੁਰਗਾ ਹੈ ਜਾਂ ਕੋਈ ਏਦਾਂ ਦੀਆਂ ਦੇਵੀਆਂ ਦੀ ਗੱਲ ਨਹੀਂ ਹੋ ਰਹੀ, ਮੂਰਤੀਆਂ ਦੀ ਗੱਲ ਨਹੀਂ ਹੋ ਰਹੀ, ਪ੍ਰਮਾਤਮਾ ਦੀ ਜਿਹੜੀ ਸ਼ਕਤੀ ਹੈ ਜਿਹਨੂੰ ਮਹਾਰਾਜ ਜੀ ਨੇ ਜਾਪ ਸਾਹਿਬ ਵਿੱਚ ਨਵੋਂ ਲੋਕ ਮਾਤਾ ਕਹਿ ਕੇ ਨਮਸਕਾਰ ਕੀਤੀ ਹੈ, ਉਹ ਮਾਤਾ ਰੂਪ ਜਿਹੜੀ ਪ੍ਰਮਾਤਮਾ ਦੀ ਪ੍ਰਚੰਡ ਸ਼ਕਤੀ ਉਹ ਹੁਣ ਪ੍ਰਗਟ ਹੋਵੇ, ਪ੍ਰਗਟ ਹੋ ਕੇ ਪੰਥ ਖਾਲਸੇ ਨੂੰ ਸਾਜਣ ਦਾ ਵਰ ਦੇਵੇ।
ਹੋਏ ਬਿਪਰ ਪਰ ਅਸ ਕਿਸ ਦੇਸ਼,
ਪਰ ਹੁਣ ਆਮ ਕਰਕੇ ਲੋਕਾਂ ਦੇ ਵਿੱਚ ਇਹ ਲੋਕ ਉਕਤੀ ਸੀ ਕਿ ਬ੍ਰਾਹਮਣ ਦੇਵੀ ਪ੍ਰਗਟ ਕਰਦੇ ਸਨ, ਮਹਾਰਾਜ ਜੀ ਕਹਿੰਦੇ ਹੁਣ ਐਸਾ ਕਿਹੜਾ ਕੋਈ ਪੰਡਿਤ ਹੋਵੇ ਜਿਹੜਾ ਦੇਵੀ ਪ੍ਰਗਟ ਕਰੇ।
ਪੂਜੈ ਹੋਮ ਕਰਾਏ ਵਿਸ਼ੇਸ਼,
ਆ ਕੇ ਹੋਮਨ ਕਰੇ ਜਿਵੇਂ ਉਹ ਚਾਹੁੰਦਾ ਹੈ ਉਸ ਢੰਗ ਦੇ ਨਾਲ ਉਹ ਦੇਵੀ ਪ੍ਰਗਟ ਕਰਨ ਦਾ ਯਤਨ ਕਰੇ, ਕਿਉਂਕਿ ਇੱਕ ਪਖੰਡ ਗੁਰੂ ਸਾਹਿਬ ਜੀ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀ ਲੋਕਾਂ ਦੇ।
ਜਥਾ ਯੋਗ ਵਿਧ ਤੇ ਕਰਵਾਵੇ,
ਜਥਾ ਯੋਗ ਉਹਦੇ ਕੋਲੋਂ ਸਾਰੀ ਵਿਧੀ ਕਰਵਾਵਾਂਗੇ।
ਕਲੀ ਕਾਲ ਦੇਵੀ ਵਿਧਤਾਵੇ,
ਪਰਮਾਤਮਾ ਦੀ ਸ਼ਕਤੀ ਜਿਹੜੀ ਦੇਵੀ ਆ ਉਹਨੂੰ ਪ੍ਰਗਟ ਕਰਾਂਗੇ।
ਕਰ ਦਰਸ਼ਨ ਪੂਰਬ ਬਰਲੇ,
ਵੇਖਦੇ ਆ ਕਿ ਉਹ ਪ੍ਰਗਟ ਕਰ ਸਕਦਾ ਕੋਈ ਬ੍ਰਾਹਮਣ। ਉਹ ਕਥਾ ਅੱਗੇ ਆਉਣੀ ਹੈ, ਕੇਸ਼ਵ ਦਾਸ ਆਉਂਦਾ ਪਰ ਉਹਦੇ ਕੋਲੋਂ ਦੇਵੀ ਪ੍ਰਗਟ ਨਹੀਂ ਹੋਈ। ਫਿਰ ਅਕਾਲ ਪੁਰਖ ਦੀ ਸ਼ਕਤੀ ਨੂੰ ਆਪ ਸਤਿਗੁਰਾਂ ਨੇ ਪ੍ਰਗਟ ਕੀਤਾ, ਦਸਵੇਂ ਪਾਤਸ਼ਾਹ ਨੇ ਪਰਮੇਸ਼ਰ ਦੀ ਸ਼ਕਤੀ ਕੋਲੋਂ ਫਿਰ ਉਹ ਵਰ ਪ੍ਰਾਪਤ ਕੀਤਾ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਸ਼ਕਤੀ ਪ੍ਰਗਟ ਕਰਕੇ ਪਰਮਾਤਮਾ ਦੇ ਕੋਲੋਂ ਉਹ ਵਰ ਪ੍ਰਾਪਤ ਕਰੀਏ ਖਾਲਸੇ ਨੂੰ ਸਾਜਣ ਦਾ।
ਪੀਛੇ ਪੰਥ ਖਾਲਸਾ ਕਹਿ,
ਪਿੱਛੇ ਖਾਲਸਾ ਪੰਥ ਸਾਜਾਂਗੇ ਬਣਾਵਾਂਗੇ।
ਰਚਕ ਹਿੰਦੂ ਧਰਮ ਕੇ ਬਣੇ,
ਐਸਾ ਖਾਲਸਾ ਪੰਥ ਜਿਹੜਾ ਹਿੰਦੂ ਧਰਮ ਦੀ ਰਾਖੀ ਕਰੇਗਾ।
ਦੁਸ਼ਟ ਅਰਿਸ਼ਟ ਪ੍ਰਬਲ ਕੋ ਹਨੇ,
ਦੁਸ਼ਟਾਂ ਅਰਿਸ਼ਟਾਂ ਦਾ ਨਾਸ ਕਰੇਗਾ ਔਰ ਜਿਹੜੇ ਪ੍ਰਬਲ ਨੇ ਬੜੇ ਬਲਵਾਨ ਨੇ ਉਹਨਾਂ ਦਾ ਨਾਸ ਕਰੇਗਾ।
ਇਤਿਆਦਿਕ ਪ੍ਰਭ ਚਿਤਵਤ ਰਹੇ,
ਇਸ ਤਰ੍ਹਾਂ ਮਹਾਰਾਜ ਜੀ ਆਪਣੇ ਮਨ ਚ ਸੋਚਦੇ ਰਹਿੰਦੇ ਹਨ।
ਬਿਪਰ ਖੋਜ ਬੇਹਿਤ ਕਬ ਕੇ,
ਮਹਾਰਾਜ ਜੀ ਹੁਣ ਇੱਕ ਬ੍ਰਾਹਮਣ ਦੀ ਖੋਜ ਕਰ ਰਹੇ ਨੇ, ਕੋਈ ਐਸਾ ਪੰਡਿਤ ਬ੍ਰਾਹਮਣ ਆਵੇ।
ਚੌਕੁੰਟਨ ਤੇ ਨਰਗਨ ਆਵੇ,
ਚਾਰਾਂ ਦਿਸ਼ਾਵਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ ਸਤਿਗੁਰਾਂ ਕੋਲ।
ਅਨਕੀ ਅਕੋਰਨ ਕੋ ਹਰ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਕੋਰਾਂ ਭਿਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਬਸਨ ਵਿਭੂਖਨ ਹਥਿਆਰ,
ਵਸਤਰ ਗਹਿਣੇ ਘੋੜੇ ਤੇ ਹਥਿਆਰ ਭੇਟ ਕਰਦੇ ਨੇ ਸਿੱਖ।
ਵਸਤ ਅਜਾਇਬ ਦਰਬ ਉਦਾਰ,
ਸੁੰਦਰ ਅਜਾਇਬ ਵਸਤੂਆਂ ਭੇਟ ਕਰਦੇ ਹਨ।
ਮਨੋ ਕਾਮਨਾ ਪਾਏ ਸਿਧਾਰੇ,
ਔਰ ਸਤਿਗੁਰਾਂ ਕੋਲੋਂ ਮਨੋ ਕਾਮਨਾਵਾਂ ਦੀ ਪੂਰਤੀ ਕਰਕੇ ਵਾਪਸ ਜਾਂਦੇ ਹਨ।
ਕੀਰਤ ਚਾਰੋਂ ਵਰਨ ਉਚਾਰੇ,
ਚਾਰੇ ਵਰਨ ਸਤਿਗੁਰਾਂ ਦੀ ਕੀਰਤੀ ਕਰਦੇ ਹਨ।
ਪੀਰ ਅਜਮਤੀ ਆਏ ਅਨੇਕ,
ਬੜੇ ਬੜੇ ਅਜਮਤੀ ਪੀਰ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ।
ਬਪ ਖੁਦਾਏ ਲਖ ਮਸਤਕ ਟੇਕੇ,
ਸਤਿਗੁਰਾਂ ਨੂੰ ਖੁਦਾ ਦਾ ਅਵਤਾਰ ਜਾਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ।
ਪ੍ਰਸ਼ਨੋਤਰ ਕਰ ਓਰੇ ਹਰ ਖਾਵੇ,
ਔਰ ਸਤਿਗੁਰਾਂ ਨਾਲ ਸਵਾਲ ਜਵਾਬ ਕਰਕੇ ਬੜੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਕਿਤਕ ਨਿਕਟ ਰਹਿ ਸੇਵ ਕਮਾਵੇ,
ਕਈ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ।
ਤਿਮਈ ਬੋਜੋਗੀ ਸੰਨਿਆਸੀ,
ਇਸੇ ਤਰ੍ਹਾਂ ਬੜੇ ਬੜੇ ਯੋਗੀ ਤੇ ਸੰਨਿਆਸੀ ਚੱਲ ਕੇ ਆਉਂਦੇ ਹਨ।
ਦਿਪਤ ਤੇਜ ਤੇ ਆਵੇ ਪਾਸੀ,
ਬੜਾ ਭਾਰੀ ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖਦੇ ਹਨ।
ਜਪੀ ਤਪੀ ਬੋ ਭੇਖ ਵਿਰਾਗੀ,
ਬੜੇ ਬੜੇ ਜਪੀ ਤਪੀ ਭੇਖੀ ਤੇ ਵਿਰਾਗੀ ਆਉਂਦੇ ਹਨ।
ਦਰਸੇ ਪ੍ਰਭ ਕੋ ਜੋ ਵੱਡ ਭਾਗੀ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਆ ਕੇ ਗੁਰੂ ਕਲਗੀਧਰ ਦੇ ਦਰਸ਼ਨ ਕਰਦੇ ਹਨ।
ਰਚੇ ਅਨਿਕ ਛੰਦਨ ਕੀ ਬਾਣੀ,
ਬੜੇ ਬੜੇ ਸੋਹਣੇ ਛੰਦਾਂ ਦੀ ਬਾਣੀ ਮਹਾਰਾਜ ਜੀ ਰਚਦੇ ਹਨ।
ਸੁੰਦਰ ਰਸ ਸ਼ਿੰਗਾਰ ਕੇ ਸਾਨੀ,
ਜਿਹਦੇ ਵਿੱਚ ਸੋਹਣੇ ਰਸ ਸ਼ਿੰਗਾਰ ਆਸ ਰਾਧਕ ਵਰਣਨ ਕਰਦੇ ਹਨ।
ਵਰਣਨ ਕਰੇ ਬਹੁਤ ਰਸ ਬੀਰ,
ਸਾਰੇ ਬੀਰ ਰਸ ਦੇ ਵਿੱਚ ਮਹਾਰਾਜ ਜੀ ਛੰਦ ਰਚਦੇ ਹਨ।
ਵਿੱਚ ਸੰਗਰਾਮ ਤਰਨ ਪਟ ਤੀਰ,
ਇਹੋ ਜਿਹੇ ਸੋਹਣੇ ਛੰਦ ਦਸਵੇਂ ਪਾਤਸ਼ਾਹ ਬੀਰ ਰਸ ਵਾਲੇ ਰਚਦੇ ਨੇ, ਜਿਨ੍ਹਾਂ ਨੂੰ ਸੁਣ ਕੇ ਪੜ੍ਹ ਕੇ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਦੀ ਸੂਰਮਤਾਈ ਕਰਦੇ ਹਨ।
ਅਧਿਕ ਰੋਦਰ ਪੁਰਖਾਰਥ ਜੋਧਾ,
ਜਿਹਨੂੰ ਸੁਣ ਕੇ ਜਿਸ ਨੂੰ ਪੜ੍ਹ ਕੇ ਯੋਧਿਆਂ ਵਿੱਚ ਪੁਰਖਾਰਥ ਆਉਂਦਾ ਹੈ, ਰੁਦਰ ਰਸ ਆਉਂਦਾ ਹੈ।
ਲਗੇ ਸ਼ਸਤਰ ਜਿਮ ਵੱਡ ਹੈ ਕ੍ਰੋਧਾ,
ਸ਼ਸਤਰ ਵੱਜਣ ਨਾਲ ਵੀ ਸਰੀਰ ਤੇ ਉਹਨਾਂ ਦੇ ਅੰਦਰ ਬੀਰ ਰਸ ਕ੍ਰੋਧ ਵੱਧਦਾ ਹੈ।
ਜਿਸ ਤੇ ਬਕਤਾ ਅਰਸ਼, ਜਿਸ ਤੇ ਬਕਤਾ ਅਰ ਸ਼੍ਰੋਤਾ,
ਇਹੋ ਜੀ ਬਾਣੀ ਰਚਦੇ ਨੇ ਦਸਵੇਂ ਪਾਤਸ਼ਾਹ, ਜਿਸ ਨੂੰ ਪੜ੍ਹ ਕੇ ਵਕਤੇ ਤੇ ਸੁਣਨ ਵਾਲੇ ਜਿਹੜੇ ਸਰੋਤੇ ਹਨ।
ਵਧੇ ਵੀਰਤਾ ਮਨ ਮੈਂ ਆਨ,
ਉਹਨਾਂ ਵਿੱਚ ਵੀਰਤਾ ਵਧਦੀ ਹੈ। ਦਸਮ ਗ੍ਰੰਥ ਸਾਹਿਬ ਦੀ ਬਾਣੀ ਵੀਰ ਰਸ ਦਾ ਪ੍ਰਤੀਕ ਹੈ, ਔਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਵੀਰ ਰਸ ਜਾਗਦਾ ਹੈ। ਜਿਹੜਾ ਪੜ੍ਹਦਾ ਉਹਦੇ ਅੰਦਰ ਵੀ, ਜਿਹੜਾ ਸੁਣਦਾ ਹੈ ਉਹਦੇ ਅੰਦਰ ਵੀ ਵੀਰਤਾ ਹੀ ਜਾਗਦੀ ਹੈ।
ਕੋ ਅਸ ਕਾਇਰ ਹੋਏ ਜਗ ਮਾਈ,
ਕਿਹੜਾ ਐਸਾ ਜਗਤ ਵਿੱਚ ਕੋਈ ਕਾਇਰ ਕੰਮ ਦਿਲ ਬੰਦਾ ਹੈ।
ਸੁਣ ਪਟ ਹੋਵੇ ਉਤਸਾਹ ਨ ਜਾਈ,
ਇੱਥੋਂ ਤੱਕ ਕਿ ਜੇ ਕੋਈ ਕਾਇਰ ਵੀ ਸਤਿਗੁਰਾਂ ਦੀ ਬਾਣੀ ਸੁਣ ਲੈ ਨਾ ਦਸਵੇਂ ਪਾਤਸ਼ਾਹ ਦੀ, ਕਾਇਰ ਬੰਦਾ ਤੇ ਉਹ ਵੀ ਸੂਰਮਾ ਬਣ ਜਾਂਦਾ, ਬਹਾਦਰ ਬਣ ਜਾਂਦਾ। ਇਹ ਅਸੀਂ ਸੁੰਦਰ ਬਾਣੀ ਮਹਾਰਾਜ ਦਸਵੇਂ ਪਾਤਸ਼ਾਹ ਰਚਦੇ ਨੇ।
ਰਣ ਮਹਿਮਾ ਕੋ ਕਹੇ ਮਹਾਨੀ,
ਜੰਗ ਦੇ ਮਹਿਮਾ ਮਹਾਰਾਜ ਜੀ ਵਰਣਨ ਕਰਦੇ ਨੇ ਆਪਣੀ ਪਵਿੱਤਰ ਬਾਣੀ ਵਿੱਚ।
ਜੈ ਬੋ ਸਭ ਨਰ ਆਯੁਧ ਪਾਣੀ,
ਮਹਾਰਾਜ ਜੀ ਦੀ ਬਾਣੀ ਸੁਣ ਕੇ ਹਰ ਇੱਕ ਬੰਦਾ ਆਪਣੇ ਹੱਥ ਵਿੱਚ ਸ਼ਸਤਰ ਧਾਰਨ ਕਰਨਾ ਚਾਹੁੰਦਾ ਹੈ।
ਆਨ ਕਵੀ ਬੋ ਪਾਸ ਥਿਰੇ ਹੈ,
ਇਸ ਤਰ੍ਹਾਂ ਮਹਾਰਾਜ ਆਪ ਬਾਣੀ ਰਚਦੇ, ਬੜੇ ਬੜੇ ਵਿਦਵਾਨ ਕਵੀ ਆ ਕੇ ਸਤਿਗੁਰਾਂ ਕੋਲ ਠਹਿਰਦੇ ਹਨ।
ਅਨਕ ਪਾਤ ਕੀ ਗਿਰਾ ਕਰੇ ਹੈ,
ਅਨਕ ਪ੍ਰਕਾਰ ਦੀ ਸੋਹਣੀ ਬਾਣੀ ਕਵਿਤਾ ਮਹਾਰਾਜ ਜੀ ਕੋਲ ਉਚਾਰਦੇ ਹਨ।
ਮਨ ਪਾਵਤ ਬੋਲੇ ਪਦਾਰਥ,
ਮਨ ਭਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਪਦਾਰਥ ਪ੍ਰਾਪਤ ਕਰਦੇ ਹਨ।
ਦਰਬ ਦੀਲੇ ਪੁਰਵੇ ਸਵਾਰਥ,
ਭਾਰਾ ਧਨ ਸਤਿਗੁਰਾਂ ਕੋਲੋਂ ਪ੍ਰਾਪਤ ਕਰਕੇ ਆਪਣਾ ਸਵਾਰਥ ਪੂਰਾ ਕਰਦੇ ਹਨ।
ਭਾਰਤ ਕੇ ਗਨ ਪਰਬ ਉਦਾਰਾ,
ਮਹਾਭਾਰਤ ਦੇ ਜਿਹੜੇ ਪਰਬ ਆਦਿਕ ਹਨ,
ਜਿਨ ਮੈਂ ਵਰਨਿਓ ਜੰਗ ਅਖਾਰਾ,
ਉਹਨਾਂ ਪਰਬਾਂ ਦਾ ਅਨੁਵਾਦ ਕਰਾਉਂਦੇ ਨੇ ਜਿਨ੍ਹਾਂ ਵਿੱਚ ਜੰਗ ਦਾ ਵਰਣਨ ਹੈ। ਮਹਾਭਾਰਤ ਵਿੱਚ ਵੀ, ਕਿਉਂਕਿ ਮਹਾਭਾਰਤ ਵੀ ਜੰਗ ਦੀ ਕਥਾ ਹੈ, ਤੇ ਕਹਿੰਦੇ ਉਹਦੇ ਵਿੱਚ ਜਿਹੜੇ ਜੰਗ ਦੇ ਪਰਬ ਨੇ ਮਹਾਰਾਜ ਜੀ ਉਹਨਾਂ ਦਾ ਅਨੁਵਾਦ ਕਰਵਾਉਂਦੇ ਹਨ।
ਸੋ ਕਵੀਆਂ ਤੇ ਕਹਿ ਬਨਵਾਏ,
ਕੋਲੋਂ ਕਹਿ ਕੇ ਬਣਵਾਉਂਦੇ ਹਨ।
ਅਨਕ ਛੰਦ ਸੁੰਦਰ ਬਿਦ ਗਾਏ,
ਬੜੇ ਸੋਹਣੇ ਛੰਦ ਕਵੀ ਉਚਾਰਨ ਕਰਕੇ ਗਾਉਂਦੇ ਹਨ।
ਸ਼੍ਰੀ ਅਜੀਤ ਸਿੰਘ ਆਨੰਦ ਬਿਲੰਦ,
ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬੜੇ ਭਾਰੀ ਆਨੰਦ ਵਿੱਚ ਹਨ।
ਬੈਠੇ ਨਿਕਟ ਪਿਤਾ ਸੁਖ ਕੰਧ,
ਆਪਣੇ ਪਿਤਾ ਸੁਖ ਕੰਧ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਆ ਕੇ ਬਾਬਾ ਅਜੀਤ ਸਿੰਘ ਜੀ ਬੈਠਦੇ ਹਨ।
ਖੇਲਤ ਸ਼੍ਰੀ ਜੁਝਾਰ ਸਿੰਘ ਆਵੇ,
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਛੋਟੇ ਨੇ, ਉਹ ਵੀ ਖੇਡਦਿਆਂ ਖੇਡਦਿਆਂ ਆ ਜਾਂਦੇ ਨੇ।
ਪਿਤਾ ਸਮੀਪ ਥਿਰੇ ਹਰ ਖਾਵੇ,
ਦੋਵੇਂ ਵੱਡੇ ਸਾਹਿਬਜ਼ਾਦੇ ਪਿਤਾ ਜੀ ਦੇ ਚਰਨਾਂ ਵਿੱਚ ਬੈਠ ਕੇ ਘੰਟਿਆਂ ਬੱਧੀ ਬਚਨ ਸੁਣਦੇ ਹਨ।
ਅੰਕ ਵਿਖੇ ਦਾਇਆਲੇ ਆਵੇ,
ਇਹਨੇ ਨੂੰ ਸਭ ਤੋਂ ਛੋਟੇ ਸਨ ਬਾਬਾ ਜੋਰਾਵਰ ਸਿੰਘ ਜੀ, ਜਿਨ੍ਹਾਂ ਦੀ ਉਮਰ ਹਾਲੇ ਛੋਟੀ ਹੈ, ਉਹਨਾਂ ਨੂੰ ਗੋਦ ਵਿੱਚ ਸੇਵਾਦਾਰ ਚੁੱਕ ਕੇ ਲੈ ਆਉਂਦੇ ਨੇ ਮਹਾਰਾਜ ਜੀ ਕੋਲ।
ਸ਼੍ਰੀ ਜੋਰਾਵਰ ਸਿੰਘ ਸੁਆਵੇ,
ਬਾਬਾ ਜੋਰਾਵਰ ਸਿੰਘ ਜੀ ਨੂੰ ਹੱਥ ਦੇ ਵਿੱਚ ਗੋਦ ਵਿੱਚ ਚੁੱਕ ਕੇ ਲੈ ਕੇ ਆਉਂਦੇ ਹਨ।
ਹੇਰ ਹੇਰ ਹੋਵਤ ਬਲਿਹਾਰੀ,
ਵੇਖ ਵੇਖ ਕੇ ਸੇਵਕ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਹਨ।
ਕਰੇ ਸਰਾਹਨ ਬੋ ਨਰ ਨਾਰੀ,
ਬੜੇ ਨਰ ਨਾਰੀਆਂ ਸਲਾਘਾ ਕਰਦੇ ਨੇ, ਉਪਮਾ ਕਰਦੇ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ।
ਜੇਵਰ ਜਬਰ ਜੋਤ ਜਿਨ ਜਾਹਰ,
ਸੋਹਣੇ ਜੇਵਰ ਗਹਿਣੇ ਆਦਿਕ ਸਰੀਰ ਤੇ ਪਾਏ ਸਾਹਿਬਜ਼ਾਦਿਆਂ ਦੇ ਖਿੜਦੇ ਹਨ।
ਜਗਮਗ ਜਾਹਰ ਜਰੇ ਜਵਾਹਰ,
ਜਗਮਗ ਜਗਮਗ ਕਰਦੇ ਨੇ ਜਿਨ੍ਹਾਂ ਦੀ ਜੋਤ ਬੜੀ ਜਾਹਰ ਪ੍ਰਗਟ ਹੁੰਦੀ ਹੈ।
ਸ਼੍ਰੀ ਜੀਤੋ ਕੀ ਬੋਆ ਬਿਲਾਖਾ,
ਮਾਤਾ ਜੀਤੋ ਜੀ ਦੇ ਹਿਰਦੇ ਦੀ ਬੜੀ ਭਾਰੀ ਅਭਿਲਾਖਾ, ਸੇਵਾ ਵਿੱਚ ਲੱਗੇ ਰਹਿੰਦੇ ਹਨ।
ਗੁਰਪਤੀ ਵਿਖੇ ਭਾਵ ਨਿਤ ਰਾਖਾ,
ਗੁਰਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਬੜੀ ਭਾਵਨਾ ਹੈ ਮਾਤਾ ਜੀਤੋ ਜੀ ਦੀ।
ਮਾਨੇ ਸਦਾ ਜਥਾ ਪ੍ਰਭ ਕਹੇ,
ਜੋ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਕਰਦੇ ਨੇ ਮਾਤਾ ਜੀਤੋ ਜੀ ਸਤ ਬਚਨ ਕਹਿ ਕੇ ਹੁਕਮ ਮੰਨਦੇ ਹਨ।
ਨਿਮ ਸੇਵਤ ਸਤ ਸੰਗਤ ਰਹਿ,
ਨਿਤਾ ਪ੍ਰਤੀ ਸੰਗਤ ਦੀ ਸੇਵਾ ਕਰਦੇ ਨੇ ਮਾਤਾ ਜੀ।
ਪਤੀ ਮੂਰਤ ਕੋ ਹਿਰਦੇ ਬਸਾਵੇ,
ਔਰ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਸੋਹਣੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਥਿਰ ਕਰ ਮਨ ਕੋ ਮੋਦ ਉਪਾਵੇ,
ਉਸ ਮੂਰਤ ਨੂੰ ਹਿਰਦੇ ਚ ਵਸਾ ਕੇ ਉਸ ਖੁਸ਼ੀ ਚ ਵਿਗਾਸ ਵਿੱਚ ਰਹਿੰਦੇ ਹਨ।
ਬੋ ਅਭਿਲਾਖਾ ਲਖ ਕਰ ਸਵਾਮੀ,
ਔਰ ਬਹੁਤੀ ਭਾਰੀ ਅਭਿਲਾਖਾ ਮਾਤਾ ਜੀਤੋ ਜੀ ਦੇ ਮਨ ਦੀ ਜਾਣ ਕੇ।
ਇਸ ਕੇ ਮੰਦਰ ਅੰਤਰ ਜਾਮੀ,
ਅੰਤਰਯਾਮੀ ਸਤਿਗੁਰੂ ਜੀ ਮਾਤਾ ਜੀਤੋ ਜੀ ਦੇ ਮੰਦਰਾਂ ਵਿੱਚ ਆਏ ਹਨ।
ਕਰ ਕੇ ਮੰਗਲ ਅਨਕ ਪ੍ਰਕਾਰ,
ਔਰ
ਵਾਰਸ ਨੀਚਰ ਕੀ ਨਿਸ ਜਬੈ,
ਸੁਨਿਚਰ ਵਾਰ ਦੀ ਭਾਰੀ ਰਾਤ ਹੈ, ਸੁੰਦਰ ਰਾਤ ਹੈ।
ਬਸੇ ਜਾਏ ਜੀਤੋ ਗ੍ਰਹਿ ਤਬੈ,
ਜੀਵਨਵਾਜ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਬਸੇ ਹਨ, ਨਿਵਾਸ ਕੀਤਾ ਹੈ।
ਕਰ ਕੇ ਮੰਗਲ ਅਨਕ ਪ੍ਰਕਾਰ,
ਅਨਕ ਪ੍ਰਕਾਰ ਦੇ ਭਾਰੀ ਮੰਗਲ ਖੁਸ਼ੀਆਂ ਹੋਈਆਂ ਹਨ।
ਸੇਵੈ ਚਰਨ ਕਮਲ ਇਤ ਤਾਰੇ,
ਮਾਤਾ ਜੀਤੋ ਜੀ ਬੜੀ ਭਾਵਨਾ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਹਨ।
ਚੌਥੀ ਵਾਰ ਨੰਦ ਚੌਥੇ ਹਿਤ,
ਚੌਥੀ ਵਾਰ ਚੌਥੇ ਪੁੱਤਰ ਦੀ ਪ੍ਰਾਪਤੀ ਕਰਨ ਵਾਸਤੇ,
ਨਿਜ ਘਰ ਬਸੇ ਆਨੰਦ ਦੇ ਬੇਹਿਤ,
ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆ ਕਰਕੇ ਵਸੇ ਹਨ,
ਜੀਤੋ ਗਰਬ ਤਰਿਓ ਸਭ ਜਾਣੈ,
ਔਰ ਪੰਚਮ ਬੇਰ ਨਾ ਬਸੇ ਗੁਸਾਈ, ਚਾਰ ਪੁੱਤਰ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ, ਚਾਰ ਵਾਰੀ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਏ। ਮਹਾਂਪੁਰਖਾਂ ਦੀ ਦ੍ਰਿਸ਼ਟੀ ਦੇ ਨਾਲ ਹੀ ਸਾਰੀ ਕਲਾ ਵਰਤ ਜਾਂਦੀ ਹੈ। ਉਹ ਗ੍ਰਿਸਤ ਮਾਰਗ ਦੇ ਵਿਚ ਰਹਿ ਕੇ ਆਮ ਦੁਨਿਆਵੀ ਬੰਦਿਆਂ ਵਾਂਗੂ ਗ੍ਰਿਸਤ ਨਹੀਂ ਭੋਗਦੇ ਅਵਤਾਰੀ ਪੁਰਖ, ਤਿਨ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਹੀ ਕਲਾ ਵਰਤ ਜਾਂਦੀ ਹੈ। ਤੋ ਮਹਾਰਾਜ ਜੀ ਪੰਜਵੀਂ ਵੇਰ ਆਪਣੇ ਮਹਿਲਾਂ ਵਿਚ ਨਹੀਂ, ਮੰਦਰਾਂ ਵਿਚ ਨਹੀਂ ਆਏ, ਚਾਰ ਪੁੱਤਰਾਂ ਵਾਸਤੇ ਚਾਰ ਵੇਰੀ ਆਪਣੇ ਮਹਿਲਾਂ ਵਿਚ ਨਿਵਾਸ ਰੱਖਿਆ ਹੈ। ਮੁੜ ਕੇ ਸਾਰੀ ਜ਼ਿੰਦਗੀ ਬ੍ਰਹਮਚਰਜ ਵਿਚ ਸਤਿਗੁਰਾਂ ਨੇ ਜੀਵਨ ਬਤੀਤ ਕੀਤਾ ਹੈ।
ਜੀਤੋ ਗਰਭ ਤਰਿਓ ਸਭ ਜਾਣੈ,
ਮਾਤਾ ਜੀਤੋ ਜੀ ਨੇ ਤੀਸਰਾ ਗਰਭ ਧਾਰਨ ਕੀਤਾ, ਸਾਰੇ ਪਾਸੇ ਗੱਲ ਪ੍ਰਗਟ ਹੋਈ ਹੈ।
ਕਰੇ ਬਿਤਾਵਨ ਨਵਨ ਮਹੀਨੇ,
9 ਮਹੀਨਿਆਂ ਦਾ ਸਮਾਂ ਗੁਰੂ ਖਾਲਸਾ ਜੀ ਬਤੀਤ ਹੋਇਆ ਹੈ।
ਫਾਗਣ ਸੁਧ ਬੁੱਧਵਾਰ ਸੋਚੀਨੇ,
ਫੱਗਣ ਦਾ ਮਹੀਨਾ ਹੈ ਔਰ ਬੁੱਧਵਾਰ ਦਾ ਦਿਨ ਆਇਆ ਹੈ।
ਸੰਮਤ ਹੁਤੋ 17 ਸੈ,
ਔਰ 1700 ਸੰਮਤ ਬਿਕਰਮੀ ਦਾ ਸਾਲ ਹੈ।
55 ਉਪਰ ਬਿਤਵੈ,
55 ਯਾਨੀ ਕਿ 1755 ਸੰਮਤ ਬਿਕਰਮੀ ਦਾ ਸਾਲ ਹੈ।
ਚਤੁਰਥ ਪੁੱਤਰ ਜਨਮ ਕੋ ਲੀਨਾ,
ਗਰੀਬ ਨਵਾਜ ਜੀ ਦੇ ਗ੍ਰਹਿ ਵਿਖੇ ਚੌਥੇ ਪੁੱਤਰ ਨੇ ਜਨਮ ਧਾਰਨ ਕੀਤਾ, ਚੌਥੇ ਪੁੱਤਰ ਦਾ ਜਨਮ ਹੋਇਆ ਹੈ।
ਬਜੀ ਵਧਾਈ ਉਮੰਗ ਨਵੀਨਾ,
ਸਾਰੇ ਪਾਸੇ ਵਧਾਈਆਂ ਵਜੀਆਂ ਹਨ, ਬੜੇ ਭਾਰੀ ਚਾਓ ਤੇ ਉਤਸ਼ਾਹ ਮਨਾਏ ਗਏ ਹਨ।
ਤਿਥ ਇਕਾਦਸ਼ੀ ਉਤਸਵ ਕੀਤੋ,
11ਵੇਂ ਦਿਨ ਬੜਾ ਵੱਡਾ ਭਾਰੀ ਉਤਸਵ ਕੀਤਾ ਹੈ।
ਤਬੇ ਨਖਤਰ ਅਨੁਰਾਧਾ ਹੋਤੋ,
ਅਨੁਰਾਧਾ ਨਖਤਰ ਦਾ ਉਸ ਵੇਲੇ ਸਮਾਂ ਸੀ।
ਤੀਨ ਪੁੱਤਰ ਸ਼੍ਰੀ ਜੀਤੋ ਕੇਰੇ,
ਛੋਟੇ ਤਿੰਨ ਸਾਹਿਬਜ਼ਾਦੇ ਨੇ ਉਹ ਮਾਤਾ ਜੀਤੋ ਜੀ ਦੀ ਕੁੱਖ ਤੋਂ ਜਨਮੇ ਨੇ। ਵੱਡੇ ਸਾਹਿਬਜ਼ਾਦਿਆਂ ਦਾ ਜਨਮ ਬਾਬਾ ਅਜੀਤ ਸਿੰਘ ਜੀ ਦਾ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਹੈ।
ਤੀਨ ਅਗਨ ਤਨ ਦੀਪਤ ਬਢੇਰੇ,
ਖਾਲਸਾ ਜੀ ਮਾਨੋ ਇਹ ਤਿੰਨ ਪ੍ਰਕਾਰ ਦੀਆਂ ਅਗਨੀਆਂ ਹਨ ਜਿਹੜੇ ਤਿੰਨ ਪੁੱਤਰ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੈਦਾ ਹੋਏ ਨੇ। ਮਾਨੋ ਇਹ ਤ੍ਰੈ ਪ੍ਰਕਾਰ ਦੀ ਅਗਨੀ ਹੈ।
ਇੱਕ ਦੱਖਣਾ ਤੇ ਗ੍ਰਹਿ ਪਤੇ ਬੀਜੀ,
ਖਾਲਸਾ ਜੀ ਜਦੋਂ ਯੱਗ ਕਰਦੇ ਨੇ ਉਦੋਂ ਤਿੰਨ ਪ੍ਰਕਾਰ ਦੀ ਅੱਗ ਬਾਲੀ ਜਾਂਦੀ ਹੈ। ਕਹਿੰਦੇ ਇੱਕ ਅਗਨੀ ਹੁੰਦੀ ਆ ਦੱਖਣਾਏ, ਦੱਖਣਾਏ ਅਗਨੀ ਇੱਕ ਜਿਹੜੀ ਹੈ ਜਿਹੜੀ ਦੱਖਣ ਦਿਸ਼ਾ ਵਿੱਚ ਬਾਲੀ ਜਾਂਦੀ ਹੈ, ਇਸੇ ਪ੍ਰਕਾਰ ਦੇ ਨਾਲ ਦੂਸਰੀ ਅਗਨੀ ਹੈ।
ਮਹਾਪ੍ਰਸਥ ਅਵਤਾਰੀ ਸੋ ਤੀਜੀ,
ਗ੍ਰਾਹੇ ਪੱਤਿਆ ਦੂਸਰੀ ਅਗਨੀ ਹੈ ਔਰ ਤੀਸਰੀ ਮਹਾਪ੍ਰਸਥਾਏ ਅਗਨੀ ਕਹੀ ਜਾਂਦੀ ਹੈ। ਦਕਸ਼ਿਣਾ ਅਗਨ ਉਹ ਹੈ ਜੋ ਜੱਗ ਦੇ ਮੰਡਪ ਵਿੱਚ ਗੁਆਰ ਪਤਨ ਅਗਨੀ ਦੇ ਦੱਖਣ ਪਾਸੇ ਵੱਲ ਬਾਲੀ ਜਾਂਦੀ ਹੈ। ਇਸੇ ਪ੍ਰਕਾਰ ਨਾਲ ਜਿਹੜੀ ਆਹਵਾਨੀਆਂ ਅਗਨੀ ਹੈ ਉਹ ਗਵਾਰ ਪੱਤਿਆ ਅਗਨੀ ਵਿੱਚ ਲੈ ਕੇ ਮੰਤਰ ਉਚਾਰ ਕੇ ਮੰਡਪ ਦੇ ਵਿੱਚ ਪੂਰਬ ਪਾਸੇ ਜਿਹੜੀ ਉਹ ਸਥਾਪਨ ਕੀਤੀ ਜਾਂਦੀ ਹੈ। ਏਦਾਂ ਇਹ ਤ੍ਰੈ ਪ੍ਰਕਾਰ ਦੀਆਂ ਅਗਨੀਆਂ ਹਨ।
ਤੁਰਕਨ ਤੇਜ ਮੈਦ ਬਨ ਜੋਵਾ,
ਐਸੀ ਅਗਨੀ ਹੈ ਇਹ ਤਿੰਨ ਪ੍ਰਕਾਰ ਦੇ ਤਿੰਨ ਸਾਹਿਬਜ਼ਾਦੇ ਜਿਹੜੇ ਤੁਰਕਾਂ ਦੇ ਭਾਰੀ ਤੇਜ ਨੂੰ ਖਤਮ ਕਰਨ ਵਾਲੇ ਹਨ।
ਇਨੇ ਅਪਰਾਧ ਦਗਦ ਸੋਵਾ,
ਉਹਨਾਂ ਤੁਰਕਾਂ ਦੇ ਪਾਪਾਂ ਦਾ ਦਗਦ ਕਰਨ ਵਾਲੇ, ਨਾਸ਼ ਕਰਨ ਵਾਲੇ, ਤੁਰਕਾਂ ਦਾ ਖਾਤਮਾ ਕਰਨ ਵਾਲੇ ਹਨ।
ਸਿੰਘਨ ਕੇ ਦਾਰਿਦ ਬੜ ਸੀਤ,
ਔਰ ਜਿਹੜੇ ਸਿੰਘ ਨੇ ਜਿਨ੍ਹਾਂ ਨੂੰ ਠੰਡ ਲੱਗਦੀ ਹੈ, ਸਰਦੀ ਲੱਗਦੀ ਹੈ, ਤੇ ਜਿਹੜਾ ਉਹ ਸਰਦੀ ਰੂਪੀ ਦਾਰਦ ਉਹਨਾਂ ਨੂੰ ਚਿੰਬੜਿਆ ਹੋਇਆ ਹੈ।
ਇਨ ਤੇ ਸ਼ੀਗਰ ਗਯੋ ਬੋ ਬੀਤ,
ਬਲਦੀ ਹੋਵੇ ਤੇ ਉਹ ਅੱਗ ਜਿੱਥੇ ਦੁਸ਼ਮਣ ਨੂੰ ਸਾੜਦੀ ਹੈ ਉੱਥੇ ਉਹ ਅੱਗ ਸਰਦੀ ਲੱਗਦੀ ਹੋਵੇ ਤੇ ਨਿੱਘ ਵੀ ਦਿੰਦੀ ਹੈ। ਜਿਹੜੇ ਸੇਵਾਦਾਰ ਨੇ ਸਿੰਘ ਨੇ ਉਹਨਾਂ ਵਾਸਤੇ ਗਰੀਬੀ ਦੀ ਜਿਹੜੀ ਦਲਿੱਦਰਤਾ ਰੂਪੀ ਸਰਦੀ ਹੈ ਉਹਨੂੰ ਇਹ ਸਾਹਿਬਜ਼ਾਦੇ ਦੂਰ ਕਰਨ ਵਾਲੇ ਨੇ, ਉਹਨਾਂ ਨੂੰ ਨਿੱਘਾ ਨਿੱਘਾ ਸੇਕ ਦੇਣ ਵਾਲੇ ਹਨ।
ਮਾਤ ਸੁੰਦਰੀ ਕੋ ਸੁਤ ਸੂਰਾ,
ਮਾਤਾ ਸੁੰਦਰੀ ਦਾ ਪੁੱਤਰ ਵੱਡਾ ਸਾਹਿਬਜ਼ਾਦਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ।
ਸ਼ਸਤਰਨ ਕੀ ਵਿਦਿਆ ਮੈਂ ਪੂਰਾ,
ਬਾਬਾ ਅਜੀਤ ਸਿੰਘ ਜੀ ਹੁਣ ਸ਼ਸਤਰ ਵਿਦਿਆ ਵੀ ਸਿੱਖਦੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਰਣ ਮੈਂ ਅਨਗਨ ਤੁਰਕ ਪ੍ਰਹਾਰੇ,
ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਮੈਦਾਨੇ ਜੰਗ ਵਿੱਚ ਅਣਗਿਣਤ ਤੁਰਕਾਂ ਨੂੰ ਮਾਰਨਾ, ਪਾਪੀਆਂ ਨੂੰ ਮਾਰਨਾ ਹੈ।
ਨੈ ਠਹਿਰਨ ਕੋ ਦੀਨ ਅਗਾਰੇ,
ਆਪਣੇ ਸਾਹਮਣੇ ਕਿਸੇ ਦੁਸ਼ਮਣ ਨੂੰ ਖਲੋਣ ਨਹੀਂ ਦਿੱਤਾ, ਰੁਕਣ ਨਹੀਂ ਦਿੱਤਾ। ਐਸੇ ਬਾਬਾ ਜੀ ਅਜੀਤ ਸਿੰਘ ਜੀ ਹਨ।
ਚਾਰੋਂ ਕੇ ਸਰੂਪ ਦੁੱਤ ਚਾਰੂ,
ਸਤਿਗੁਰਾਂ ਦੇ ਚਾਰੇ ਪੁੱਤਰਾਂ ਦੇ ਸਰੂਪ ਬੜੇ ਸੁੰਦਰ ਹਨ।
ਚਤੁਰ ਸੁਮਤ ਕੇ ਮਨੋ ਪਹਾਰੂ,
ਬੜੇ ਚਤੁਰ ਬੜੇ ਸਿਆਣੇ ਤੇ ਸੁਮਤ ਦੇ ਧਾਰਨੀ ਹਨ, ਮਾਨੋ ਸੁਮਤ ਦਾ ਪਹਾੜ ਹਨ।
ਦਿਨ ਪ੍ਰਤ ਸ਼ਸਤਰਨ ਕੋ ਅਭਿਆਸਾ,
ਦਿਨ ਪ੍ਰਤੀ ਦਿਨ ਸ਼ਸਤਰਾਂ ਦਾ ਅਭਿਆਸ ਕਰਦੇ ਹਨ।
ਪਿਤ ਕੀ ਆਇਸ ਮੈਂ ਜਿਮ ਦਾਸਾ,
ਤੇ ਪਿਤਾ ਜੀ ਦੀ ਆਗਿਆ ਚ ਰਹਿੰਦੇ ਨੇ, ਦਾਸ ਬਣ ਕੇ ਰਹਿੰਦੇ ਨੇ। ਮਨ ਵਿੱਚ ਇਹ ਮਾਣ ਨਹੀਂ ਕਰਦੇ ਅਸੀਂ ਪੁੱਤਰ ਹਾਂ ਗੁਰੂ ਦੇ, ਦਾਸ ਬਣ ਕੇ ਸੇਵਕ ਬਣ ਕੇ ਰਹਿੰਦੇ ਹਨ।
ਰੁੱਤ ਦੂਜੀ ਅਬ ਪੂਰਨ ਹੋਈ,
ਖਾਲਸਾ ਜੀ ਸੂਰਜ ਪ੍ਰਕਾਸ਼ ਗ੍ਰੰਥ ਦੀ ਇਹ ਦੂਸਰੀ ਰੁੱਤ ਹੁਣ ਪੂਰਨ ਹੋਈ ਹੈ।
ਕਹੋ ਕਥਾ ਪੁਨ ਆਗਲ ਜੋਈ,
ਅਗਲੀ ਕਥਾ ਜਿਹੜੀ ਆ ਅਗਲੀ ਰੁੱਤ ਤੀਸਰੀ ਵਿੱਚ ਬਿਆਨ ਕਰਾਂਗੇ।
ਦਸੋ ਗੁਰੂ ਕੇ ਚਰਨ ਮਨਾਏ,
ਗੁਰੂ ਸਾਹਿਬਾਨਾਂ ਦੇ ਚਰਨ ਮਨਾ ਕੇ,
ਯਥਾ ਸ਼ਕਤ ਸਭ ਦਿਓ ਸੁਣਾਏ।
ਸਾਰੀ ਕਥਾ ਵਰਣਨ ਕਰਕੇ ਸੁਣਾਉਂਦਾ। ਹੁਣ ਭਾਈ ਸਾਹਿਬ ਜੀ ਬੇਨਤੀ ਕਰਦੇ, ਦੂਸਰੀ ਰੁੱਤ ਦੀ ਸਮਾਪਤੀ ਕਰਨ ਵੇਲੇ ਅਰਦਾਸ ਕਰਦੇ ਨੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ।
ਕਬਿਤ ਸੀਰ ਨਾ ਸੁਸੰਗ ਮੈਂ ਕੁਸੰਗ ਮੈਂ ਸੰਤੋਖ ਸਿੰਘ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਸਤ ਸੰਗਤ ਹੈ, ਅਰਦਾਸ ਕਰ ਰਹੇ ਨੇ ਨਿਮਰਤਾ ਨਾਲ, ਕਹਿੰਦੇ ਭਾਈ ਜਿਹੜੀ ਸਤ ਸੰਗਤ ਹੈ ਉਹਦੇ ਨਾਲ ਮੇਰਾ ਸੰਯੋਗ ਨਹੀਂ ਹੈ। ਸੀਰ ਦਾ ਮਤਲਬ ਹੁੰਦਾ ਸੰਬੰਧ, ਸੰਗਤ ਨਾਲ ਨਹੀਂ ਮੈਂ ਜਾਂਦਾ। ਹਾਂ ਜਿਹੜੀ ਕੁਸੰਗ ਹੁੰਦੀ ਆ ਉੱਥੇ ਮੈਂ ਚੱਲਿਆ ਜਾਂਦਾ, ਕੁਸੰਗ ਮੈਂ ਸੰਤੋਖ ਸਿੰਘ। ਨਿਮਰਤਾ ਹੈ, ਜਿਵੇਂ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਜੀ ਦੇ ਬਚਨ ਆਉਂਦੇ ਨੇ ਨਾ ਕਿ ਮਹਾਰਾਜ ਮੈਂ ਭਲੇ ਪੁਰਖਾਂ ਦੀ ਸੰਗਤ ਨਹੀਂ ਕੀਤੀ, ਖੋਟੇ ਪੁਰਸ਼ਾਂ ਦੀ ਸੰਗ ਵਿੱਚ ਚਲਾ ਜਾਂਦਾ। ਭਾਈ ਸਾਹਿਬ ਵੀ ਆਪਣੀ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਹਿੰਦੇ ਸਤ ਸੰਗਤ ਨਾਲ ਮੈਂ ਸੰਬੰਧ ਨਹੀਂ ਰੱਖਿਆ, ਕੁਸੰਗ ਦੇ ਵਿੱਚ ਮੈਂ ਚਲਾ ਜਾਂਦਾ ਹਾਂ।
ਰਮਿਓ ਨਿਤ ਪਾਪਨ ਮੋ ਮਿਲਿਓ ਕਬ ਤੀਰਨਾ,
ਮੈਂ ਸਦਾ ਪਾਪਾਂ ਵਿੱਚ ਮਿਲਿਆ ਰਹਿੰਦਾ ਹਾਂ ਔਰ ਮੇਰੇ ਅੰਦਰ ਕੋਈ ਧੀਰਜ ਨਹੀਂ ਹੈ।
ਤੀਰ ਨਾ ਤਰਤ ਕਾਮ ਲੰਪਟ ਕਠੋਰ ਪੂਰ,
ਔਰ ਮੇਰਾ ਮਨ ਧੀਰਜ ਨਹੀਂ ਧਾਰਦਾ, ਕਾਮ ਦੇ ਵਿੱਚ ਲੰਪਟ ਹੋ ਰਿਹਾ ਔਰ ਕਠੋਰ ਝੂਠ ਬੋਲਦਾ ਹੈ।
ਬੋਰਿਓ ਮੈਂ ਵਿਕਾਰਨ ਮੈਂ ਪਇਓ ਮਨ ਤੀਰਨਾ,
ਝੂਠ ਦੇ ਵਿਕਾਰਾਂ ਵਿੱਚ ਮੈਂ ਡੁੱਬਿਆ ਪਿਆ ਹਾਂ ਔਰ ਮੇਰਾ ਮਨ ਤੀਰ ਨਹੀਂ ਉਤਰਦਾ, ਕਿਨਾਰੇ ਨਹੀਂ ਜਾਂਦਾ।
ਤੀਰ ਨਾ ਪਛਾਣਿਓ ਤੂੰ ਮੈਂ ਦੂਰ ਕਰ ਜਾਣਿਓ ਪ੍ਰਭੂ।
ਭਾਈ ਸਾਹਿਬ ਦੀ ਕਵਿਤਾ ਕਿਤਨੇ ਕਮਾਲ ਦੀ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ। ਤੀਰ ਨਾਂ ਦਾ ਪਹਿਲਾ ਅਰਥ ਹੈ ਵੀ ਕਿਨਾਰੇ ਨਹੀਂ ਉਤਰਦਾ, ਤੇ ਦੂਸਰਾ ਤੀਰ ਦਾ ਅਰਥ ਹੁੰਦਾ ਵੀ ਮੇਰੇ ਨੇੜੇ ਨਹੀਂ, ਨੇੜੇ ਤੀਰ ਦਾ ਮਤਲਬ ਹੈ ਨੇੜੇ। ਕਹਿੰਦੇ ਮੈਂ ਇਹ ਨਹੀਂ ਜਾਣਿਆ ਕਿ ਮੇਰਾ ਪ੍ਰਭੂ ਮੇਰੇ ਨੇੜੇ ਹੈ। ਤੀਰ ਨਾ ਪਛਾਣਿਓ ਤੁਮੈਂ, ਤੁਹਾਨੂੰ ਆਪਣੇ ਨੇੜੇ ਨਹੀਂ ਪਛਾਣਿਆ। ਦੂਰ ਕਰ ਜਾਣਿਓ ਪ੍ਰਭੂ, ਔਰ ਮੈਂ ਤੁਹਾਨੂੰ ਬਹੁਤ ਦੂਰ ਕਰਕੇ ਜਾਣਿਆ ਹੈ।
ਆਪਣੇ ਉਧਾਰ ਕੀ ਵਿਚਾਰੀ ਤਤਬੀਰ ਨਾ,
ਆਪਣੇ ਉਧਾਰ ਵਾਸਤੇ ਤਤਬੀਰ ਨੀ ਵਿਚਾਰੀ, ਕੋਈ ਚੰਗੀ ਭਲੀ ਤਤਬੀਰ ਉਪਾਓ ਜੁਗਤੀ ਨੀ ਵਿਚਾਰੀ।
ਪੀਰ ਨਾ ਭਗਤ ਪੇਖ ਤਾਰੀ ਹਿਤ ਨਾਰੀ ਜਿਮ,
ਹੇ ਪ੍ਰਭੂ ਮੈਂ ਨਾ ਕੋਈ ਵੀਰ ਹਾਂ ਤੇ ਨਾ ਕੋਈ ਸੂਰਮਾ ਭਗਤ ਹਾਂ, ਤੇ ਹੇ ਪ੍ਰਭੂ ਤੂੰ ਹੁਣ ਆਪ ਕਿਰਪਾ ਕਰ। ਜਿਵੇਂ ਭੇਖ ਧਾਰੀ ਸੀ ਨਾ ਉਹ ਰਾਜਾ, ਨਿਰਪਕੰਨਿਆ ਕਹਿ ਕਾਰਨ ਹੈ, ਪੰਕਤੀ ਆਉਂਦੀ ਰਾਗ ਬਿਲਾਵਲ ਚ ਭਗਤ ਜੀ ਦੀ, ਨਿਰਪਕੰਨਿਆ ਕਹਿ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਬਾਕੀ ਪੈਜ ਸਵਾਰੀ। ਬੜਾ ਲੰਮਾ ਇਤਿਹਾਸ ਹੈ। ਕਹਿੰਦੇ ਜਿਵੇਂ ਉਸ ਕਾਮੀ ਨੇ ਭੇਖ ਰੱਖ ਲਿਆ ਸੀ ਵਿਸ਼ਨੂੰ ਦਾ, ਔਰ ਉਸ ਭੇਖ ਧਾਰੀ ਦੀ ਤੁਸੀਂ ਲਾਜ ਰੱਖੀ ਸੀ। ਹੇ ਗਰੀਬ ਨਵਾਜ ਜੀ,
ਰਾਖੀ ਪੈ ਜੀ ਤੈਸੇ ਮੇਰੀ ਹੇਰੋ ਤਤ ਸੀਰ ਨਾ,
ਅੱਜ ਮੇਰੀ ਵੀ ਉਸੇ ਤਰ੍ਹਾਂ ਦੀ ਪੈਜ ਰੱਖ ਲੋ, ਮੇਰੇ ਗੁਨਾਹ ਨਾ ਵੇਖੋ। ਤਕਸੀਰ ਦਾ ਮਤਲਬ ਹੁੰਦਾ ਗੁਨਾਹ, ਫਾਰਸੀ ਦਾ ਸ਼ਬਦ ਹੈ ਤਕਸੀਰ। ਤੇ ਹੇ ਪ੍ਰਭੂ ਮੇਰੇ ਗੁਨਾਹ ਮੇਰੇ ਪਾਪ ਨਾ ਵਿਚਾਰੋ, ਜਿਵੇਂ ਉਸ ਭੇਖ ਧਾਰੀ ਕਾਮੀ ਦੀ ਤੁਸੀਂ ਲਾਜ ਰੱਖੀ ਸੀ ਉਸੇ ਤਰ੍ਹਾਂ ਮੇਰੀ ਵੀ ਲਾਜ ਰੱਖ ਲੋ। ਇਹ ਬੇਨਤੀ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕਰਦਿਆਂ ਦੂਸਰੀ ਰਾਸ ਦੀ ਇੱਥੇ ਸਮਾਪਤੀ ਕੀਤੀ ਹੈ।